ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਇੱਕੋ ਪ੍ਰਕਰਨ 'ਤੇ ਇੱਕ ਹੀ ਸਬਜੈਕਟ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਕੀਰਤਨ ਸਰਵਣ ਕਰਾ ਕੇ ਗਏ ਨੇ ਤੇ ਸਾਰੇ ਅੱਜ ਰਾਤਰੀ ਦੇ ਇਸ ਚੌਕੀ ਦੇ ਕੀਰਤਨ ਦਾ ਭਾਵ ਅਰਥ ਇੰਨਾ ਕੁ ਹੈ ਕਿ ਮਿਲੇ ਹੋਏ ਵਕਤ ਨੂੰ ਸੰਭਾਲਣ ਦੀ ਜਾਚ ਆ ਜਾਏ, ਸਮੇਂ ਨੂੰ ਆਪਾਂ ਸੰਭਾਲ ਸਕੀਏ। ਆਓ ਜੋ ਅੰਮ੍ਰਿਤ ਬਚਨ ਭਾਈ ਸਾਹਿਬ ਨੇ ਗਾਇਨ ਕੀਤੇ ਨੇ ਉਹਨਾਂ 'ਤੇ ਆਧਾਰਿਤ ਹੀ ਆਪ ਜੀ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਸਕਾਂ। ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਦੀ ਸਮਾਪਤੀ 'ਤੇ ਪੰਚਮ ਗੁਰਦੇਵ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਆਪਾਂ ਰੋਜ਼ ਸੋਹਿਲਾ ਸਾਹਿਬ ਜੀ ਦੀ ਬਾਣੀ ਅੰਦਰ ਪੜ੍ਹਨੇ ਖਾਂ, ਉਸ ਦਾ ਗਾਇਨ ਕੀਤਾ ਗਿਆ ਹੈ। ਸ਼ਬਦ ਦੀਆਂ ਆਰੰਭਕ ਤੁਕਾਂ ਸਨ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਖੇਲਾ। ਅਤੇ ਜੋ ਉਹਨਾਂ ਨੇ ਆਧਾਰ ਬਣਾਇਆ ਅਸਥਾਈ ਜੋ ਸੀ, ਔਧ ਘਟੈ ਦਿਨ ਰਹਿਣਾ ਰੇ ਮਨ ਗੁਰ ਮਿਲ ਕਾਂ ਸਵਾਰੇ। ਦੇਖੋ ਗੁਰੂ ਹੁਕਮ ਕਰਦੇ ਨੇ, ਪਰ ਮਨੁੱਖਾ ਜ਼ਿੰਦਗੀ ਨੂੰ ਸੰਭਾਲਣ ਦੇ ਲਈ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਹੁਕਮ ਨਹੀਂ ਕੀਤਾ। ਕਹਿੰਦੇ ਨੇ ਇਹ ਮੇਰੇ ਮਿੱਤਰ, ਇਹ ਮੇਰੇ ਸੱਜਣ, ਮੈਂ ਤੈਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ, ਅਤੇ ਜੇਕਰ ਤੂੰ ਮੇਰੀ ਬੇਨਤੀ ਵੱਲ ਧਿਆਨ ਦੇਵੇਂ ਅਤੇ ਉਹਨੂੰ ਅਮਲੀ ਜਾਮਾ ਪਹਿਨਾ ਦੇਵੇਂ ਅਤੇ ਤੇਰਾ ਇਸ ਸੰਸਾਰ 'ਤੇ ਆਉਣਾ ਸਫਲ ਹੋ ਜਾਏਗਾ। ਆਰੰਭ ਵਿੱਚ ਬੇਨਤੀਆਂ ਨੇ ਕਿ ਇਹ ਸ਼ਬਦ ਸੋਹਿਲਾ ਸਾਹਿਬ ਵਿੱਚ ਵੀ ਆਇਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਦੋ ਵਾਰੀ ਹਜ਼ੂਰ ਨੇ ਅੰਕਿਤ ਕੀਤਾ ਹੈ ਅਤੇ ਪਿਛਲੇ ਵਾਰ ਵੀ ਇੱਕ ਬੇਨਤੀ ਕਰਕੇ ਗਿਆ ਸਾਂ ਕਿ ਇਸ ਬਾਣੀ ਦਾ ਨੇਮ ਆਪਾਂ ਰਾਤ ਨੂੰ ਸੌਣ ਲੱਗਿਆਂ ਨਿਭਾਉਂਦੇ ਹਾਂ ਅਤੇ ਮਰਿਆਦਾ ਵਿੱਚ ਵੀ ਇਹ ਅੰਕਿਤ ਹੈ ਕਿ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਨਾ ਹੈ, ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਨਾਲ ਨਹੀਂ। ਰਾਤ ਨੂੰ ਸੌਣ ਦਾ ਵਕਤ ਨਹੀਂ ਨਿਰਧਾਰਿਤ ਕੀਤਾ ਗਿਆ ਕਿ ਇੰਨੇ ਸਮੇਂ ਤੱਕ ਸੌਣ ਲੱਗਿਆਂ ਹੀ ਇਹ ਪਾਠ ਕਰਨਾ ਹੈ, ਸਿਰਫ ਇੱਕੋ ਸ਼ਬਦ ਵਰਤਿਆ ਕਿ ਰਾਤ ਨੂੰ ਸੌਣ ਲੱਗਿਆਂ ਹੀ ਇਹਦਾ ਪਾਠ ਕਰਨਾ। ਕੋਈ ਇਨਸਾਨ ਰਾਤ ਨੂੰ 9 ਵਜੇ ਸੌਂਦਾ, ਕੋਈ 10 ਵਜੇ ਸੌਂਦਾ, ਕੋਈ ਏਦੋਂ ਵੀ ਦੇਰੀ ਨਾਲ ਸੌਂਦਾ ਹੈ, ਪਰ ਇੱਕੋ ਗੱਲ ਕਹੀ ਵੀ ਰਾਤ ਨੂੰ ਸੌਣ ਲੱਗਿਆਂ ਇਹਦਾ ਪਾਠ ਕਰਨਾ ਹੈ। ਇਹਦਾ ਕਾਰਨ ਕੀ? ਦੂਸਰੀ ਬੇਨਤੀ ਕਿ ਇਸ ਪਵਿੱਤਰ ਬਾਣੀ ਦੇ 5 ਸ਼ਬਦ ਨੇ, 3 ਸ਼ਬਦਾਂ ਦੇ ਉਚਾਰਨ ਕਰਤਾ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ, ਇੱਕ ਸ਼ਬਦ ਸਾਹਿਬ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੈ, ਔਰ 5ਵਾਂ ਸ਼ਬਦ ਜੋ ਆਪ ਨੇ ਸਰਵਣ ਕੀਤਾ ਇਹ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਪਹਿਲੀ ਬੇਨਤੀ, ਰਾਤ ਨੂੰ ਸੌਣ ਲੱਗਿਆਂ ਹੀ ਇਹ ਕਿਉਂ ਬਾਣੀ ਪੜ੍ਹਨੀ ਹੈ? ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਅਸਲ ਵਿੱਚ ਜੋ ਸਾਡੀ ਨੀਂਦ ਹੈ ਇਹ ਇੱਕ ਛੋਟੀ ਮੌਤ ਹੈ। ਸ਼ਬਦਾਂ ਵੱਲ ਧਿਆਨ ਦਿਆ ਜੇ ਕਿ ਨੀਂਦ ਇੱਕ ਛੋਟੀ ਮੌਤ ਹੈ ਅਤੇ ਮੌਤ ਇੱਕ ਬੜੀ ਗਹਿਰੀ ਨੀਂਦ ਹੈ। ਇਸ ਨੀਂਦ ਵਿੱਚੋਂ ਜੋ ਰਾਤ ਆਪਾਂ ਲੈਂਦੇ ਹਾਂ ਅਸਲ ਵਿੱਚ ਇਹ ਹੀ ਤਾਂ ਇੱਕ ਮੌਤ ਦੀ ਚੇਤਾਵਨੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਭਗਤ ਕਬੀਰ ਸਾਹਿਬ ਨੇ ਰਾਤ ਦੀ ਨੀਂਦ ਨੂੰ ਅਤੇ ਸਦੀਵ ਕਾਲ ਆਈ ਹੋਈ ਮੌਤ ਰੂਪੀ ਨੀਂਦ ਨੂੰ ਇੱਕੋ ਸਲੋਕ ਵਿੱਚ ਨਿਰੂਪਣ ਕੀਤਾ ਹੈ। ਉਹ ਸਲੋਕ ਹੈ ਕਿ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ। ਅਗਲਾ ਬਚਨ ਕੀ ਹੈ? ਗੱਲ ਮੌਤ ਦੀ ਕੀਤੀ ਪਰ ਉਹਨਾਂ ਦੇ ਤਸ਼ਬੀਹ ਨੀਂਦ ਨਾਲ ਦਿੱਤੀ। ਕਹਿਣ ਲੱਗੇ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋੜ ਪਸਾਰ। ਇੱਕ ਦਿਨ ਇਹੋ ਜਿਹੀ ਗਹਿਰੀ ਨੀਂਦ ਵੀ ਸੋਵੇਗਾ ਕਿ ਤੂੰ ਦੁਬਾਰਾ ਉੱਠ ਨਹੀਂ ਸਕੇਗਾ। ਫਿਰ ਇੱਥੇ ਇੱਕ ਹੋਰ ਬੇਨਤੀ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਸ਼ਬਦ ਮੈਂ ਸਿਰਫ ਸੰਖੇਪ ਜੇ ਅਰਥ ਕਰਕੇ ਇਸ ਪਵਿੱਤਰ ਬਚਨ ਵੱਲ ਕਿ ਔਧ ਘਟੈ ਦਿਨ ਸੁਰਹਿਣਾ ਰੇ ਮਨ ਗੁਰਮਿਲ ਕਾ ਸਵਾਰੇ। ਪਹਿਲਾ ਸ਼ਬਦ ਅਸੀਂ ਪੜ੍ਹਦੇ ਹਾਂ ਅਤੇ ਸਰਲੇਖ ਇਹ ਵੇ ਕਿ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਹੁਣ ਸੋਹਿਲੇ ਦਾ ਅਰਥ ਕੀ ਹੈ? ਜੇ ਕੋਸ਼ ਨੂੰ ਆਪਾਂ ਦੇਖੀਏ ਤਾਂ ਸੋਹਿਲੇ ਦਾ ਅਰਥ ਹੈ ਮੰਗਲਮਈ ਗੀਤ, ਸੋਹਿਲੇ ਦਾ ਅਰਥ ਹੈ ਖੁਸ਼ੀ ਵਾਲਾ ਗੀਤ, ਸੋਹਿਲੇ ਦਾ ਅਰਥ ਹੈ ਵਿਆਹ ਵੇਲੇ ਸ਼ਾਦੀ ਵੇਲੇ ਖੁਸ਼ੀ ਦੇ ਵੇਲੇ ਗਾਏ ਜਾਣ ਵਾਲੇ ਮੰਗਲਮਈ ਗੀਤ। ਪਰ ਉਦਾਹਰਨ ਮਹਾਰਾਜ ਜੀ ਨੇ ਵਿਆਹ ਦੀ ਦਿੱਤੀ ਅਤੇ ਮੌਤ ਚੇਤੇ ਕਰਾ ਦਿੱਤੀ ਵਿਆਹ ਦੇ ਗੀਤ ਦੇ ਰਾਹੀਂ। ਦੇਖੋ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ ਅਤੇ ਅਕਸਰ ਭੋਗਤੇ ਵੀ ਗੁਰੂ ਕੇ ਕੀਰਤਨੀਏ ਇਹ ਸ਼ਬਦ ਦਾ ਕੀਰਤਨ ਕਰਦੇ ਨੇ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਇਹ ਪਹਿਲਾ ਸ਼ਬਦ ਹੈ, ਉਸ ਦੀਆਂ ਅੰਤਲੀਆਂ ਤੁਕਾਂ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸੋ ਮੇਲ, महाराज कहते ने घर घर एको पहुंचा सदड़े नित पवन सदन खारा सिमरिय नानक से देह आवन। अचारक तुका मैं पहला आरंभ च बेनती कर दिया, पिछले साल मैनू याद है इतने मैं अर्ज की सी पर अज वो प्रकरण चल रहा है इस करके दोहराओ होवेगा। देखो जदों घर विच बेटी जन्म लेंदी है ते साडा एक सुभाग है कि असी लोग आम तौर पर शब्द वरतन लग पैंदे आ कि इसने एक दिन बैगानी है ये पराया धन है इन्हें अपने घर चली जाना है। हाला मां ने कुख चो जन्म दिता है पर जन्म देन वाली भी कह रही है कि यह पराया धन है इन्हें अपने घर भी जाना है। तो महाराज कहते ने कैसे कमाल की बात एक बेटी जन्म लै तो जन्म तो कह लग पैना इन्हें एक दिन अपने घर चली जाना है पर कदी अपनी जिंद वल झाती मार के देख एक दिन इन्हें शरीर घर छड़ के जाना है। बेटी की गल तो कर रहे हैं पर कदी अपनी जिंद बारे भी सोच एक दिन इन्हें भी घर नू छड़ के जाना। थोड़ा जा आप उस बाणी दे दायरे विच रह के हुण जदों बेटी की असी पालना करने उहदी मापे परवरिश करदे ने ते पुरातन समय एक रिवाज सी एक साडी रस्म सी कि बेटी की मंगनी करनी ते उहदे वास्ते वर घर लभना, इउं कह लो वह घर लभना जिथे उहदे लई वर मिल सके ते जदों वर मिल जाना मंगनी खो जानी। ते पुराने समय लोग कुड़माई भी कर देंदे सन, उंज वैसे कुड़माई दा जो शब्द दा अर्थ है वह अर्थ है कि कोड़मे विच रलाना कुटंब दे विच मिलाना। कुड़माई इहनू कहिंदे ने कुटंब विच मिला लैण दी रीत दी आरंभता। हुण वह कुड़माई करनी ते थोड़ी जी आवाज़ कर दे आ कुड़माई करनी ते कुड़माई तो बाद दे शब्द कह देना कि इन्ने साल बाद असी विआह देंगे। मैं पुरानी उदाहरण लै रहा संबत साह लिखिया की है साल मुकर्र कर देना ते साल जदों आना ते फिर विचोले ने पुछना हुण दसो वो साल तो आ गया जो तुसी निर्धारित किया सी ते किस महीने विच शादी करनी है ते उन्होंने साल चढ़दिया महीना भी निश्चित कर देना ते जदों वह महीना नज़दीक आना ते उस तो पहला एक दो महीने उन्होंने महीने की तरीक वो डेट भी मुकर्र कर देनी कि इस दिन बेटी का विआह करांगे बरात आवे इन्ने बजे असी लावां देंगे इतने बजे आपां बेटी की डोली तोड़ देंगे। दिन विच उहदी डोली उठाण का वेला भी निर्धारित किया जाता है। देखो सतगुरु ने उदाहरण लई विआह दी ते चेते कराया सानू मौत बारे। महाराज कहिंदे ने कि बेटी दे विआह वाला साल आ गया महीना निर्धारित किया सी ओ भी आ गया ते महीने विच ओ तरीक भी नज़दीक आ गई ओ डेट भी आ गई जदों बच्ची दी डोली घरों उठानी है। पर ओ दी डोली तो पहला एक पंजाब दी रीत सी, भाई साहब जानते ने एक साडी कल्चर है ये इनू मर्यादा नाल ना कोई जोड़ के अर्थ कर लग पवे। कल्चर दी अपनी थां हुंदी है सभ्याचार दी अपनी थां हुंदी है। हुण ओ एक साडा कल्चर सी कि बेटी दे विआह तो पहला परिवार दे अंदर उस बेटी दियां चाचियां ताइयां उस बच्ची दियां भैणां भरजाइयां उहदियां सहेलियां ने इकट्ठियां होना ते उहनूं माइए पाया जांदा सी। उहदे केसां विच तेल पाना उहदे वालां नूं गुंदना ते जदों केसां विच तेल पांदियां सन ते उस वक्त दो तरहां दा माहौल सिरजिया जांदा सी, इक तां मंगलमई खुशी वाला प्रसन्नता वाला ते दूजा माहौल हुंदा सी कि इक्को दम उस खुशी वाले गीतां विचों गमी दे गीत जन्म लैंदे सन। खुशी भी सी ते गमी भी सी, है कम विआह दा केसां विच तेल पाया ते खस दियां होईयां बीबियां इक्को दम उहदे केस गुंददियां रोण लग पईयां। ते धन गुरु नानक साहिब ने उस उदाहरण नूं भी बाणी विच सानूं समझाण वास्ते वरत लिया। कहण लगे बीबियो भैणो कि विआह दा कम है खुशी दा कम है पर तुसी पहला खुशी नाल केसां च तेल पाया हुण रोण क्यों लग पईयां। ते अगो उत्तर मिलिया असी नहीं इस बेटी दी इस बच्ची दियां मां दियां अखां विच पहला नीर निकलिया। जे पुछिया मां तू क्यों रोही कहन लगी मैं अपने खत्ती बेटी दा काज रचाया ਪਰ ਜਦੋਂ ਇਹਦੇ ਕੇਸਾਂ ਵਿੱਚ ਤੇਲ ਪਿਆ ਹੈ ਤੇ ਮੈਨੂੰ ਇਹਦਾ ਬਚਪਨ ਚੇਤੇ ਆ ਗਿਆ ਹੈ। ਮੈਂ ਇਹਨੂੰ ਜਨਮ ਦਿੱਤਾ, ਆਪਣੇ ਸੀਨੇ 'ਚੋਂ ਸ਼ੀਰ ਪਿਆਇਆ, ਇਹਨੇ ਪਰਿਵਾਰ ਦੇ ਅੰਦਰ ਇਸ ਪਰਿਵਾਰ ਵਿੱਚ ਇਹਦੀ ਪਰਵਰਿਸ਼ ਹੋਈ ਤੇ ਘਰ ਦੀ ਹਰ ਚੀਜ਼ ਨੂੰ ਸੰਭਾਲਿਆ। ਇਹਨੇ ਬਾਪੂ ਦੀਆਂ ਚੀਜ਼ਾਂ ਸੰਭਾਲੀਆਂ, ਇਹਨੇ ਭਰਾਵਾਂ ਦੀਆਂ ਚੀਜ਼ਾਂ ਸੰਭਾਲੀਆਂ ਤੇ ਹਰ ਚੀਜ਼ ਨੂੰ ਕਹਿੰਦੀ ਸੀ ਮੇਰਾ ਘਰ ਮੇਰੀ ਚੀਜ਼। ਕਹਿਣ ਲੱਗੀ ਅੱਖਾਂ ਤਾਂ ਭਰੀਆਂ ਨੇ, ਅੱਜ ਮਾਈਏ ਪੈ ਗਈ ਏ, ਕੁਝ ਦਿਨਾਂ ਨੂੰ ਬਰਾਤ ਆਏਗੀ ਤੇ ਡੋਲੀ ਵਿੱਚ ਬੈਠ ਕੇ ਚਲੀ ਜਾਏਗੀ, ਚੇਤੇ ਰੱਖੋ। ਕਹਿਣ ਲੱਗੇ ਉਦਾਹਰਨ ਕੈਸੀ ਸਾਡੇ ਅੰਦਰ ਨੂੰ ਟੁੰਬਣ ਵਾਲੇ। ਕਹਿਣ ਲੱਗੇ ਬੇਟੀ ਡੋਲੀ ਵੀ ਜਾਏਗੀ, ਵਾਪਸ ਆਏਗੀ ਜ਼ਰੂਰ, ਪਰ ਇੱਕ ਮਹਿਮਾਨ ਬਣ ਕੇ, ਇੱਕ ਪ੍ਰਾਹੁਣੀ ਬਣ ਕੇ ਆਏਗੀ। ਸ਼ਾਇਦ ਅੱਜ ਵਾਲਾ ਉਹ ਹੱਕ ਨਾ ਰਹੇ। ਤੇ ਮਹਾਰਾਜ ਜੀ ਨੇ ਉੱਥੇ ਬਚਨ ਕਿਹਾ ਦੁਨੀਆਂ ਦੇ ਲੋਕੋ ਕਿ ਬੇਟੀ ਦੀ ਡੋਲੀ ਉੱਠੇ ਉਹ ਤਾਂ ਮਹਿਮਾਨ ਬਣ ਕੇ ਵੀ ਵਾਪਸ ਘਰ ਵਿੱਚ ਫੇਰੇ ਪਾਉਂਦੀ ਏ, ਪਰ ਸੱਚ ਇਵੇਂ ਜਿਨ੍ਹਾਂ ਦੀ ਅਰਥੀ ਉੱਠ ਜਾਏ ਉਹ ਤਾਂ ਮਹਿਮਾਨ ਬਣ ਕੇ ਵੀ ਕਦੀ ਘਰਾਂ ਵਿੱਚ ਨਹੀਂ ਆਉਂਦੇ ਹੁੰਦੇ, ਉਹ ਪ੍ਰਾਹੁਣੇ ਬਣ ਕੇ ਵੀ ਨਹੀਂ ਆਏ। ਮਹਾਰਾਜ ਜੀ ਨੇ ਫਿਰ ਉੱਥੇ ਦੇਖੋ ਪ੍ਰਮਾਣ ਕੀ ਲਿਆ। ਕਹਿਣ ਲੱਗੇ ਜਿਵੇਂ ਬੇਟੀ ਦੇ ਵਿਆਹ ਦਾ ਸਾਲ ਅਸੀਂ ਜਨਮ ਤੋਂ ਬਾਅਦ ਮੁਕਰਰ ਕਰਨੇ ਆ, ਮਹੀਨਾ ਬਾਅਦ ਵਿੱਚ ਮੁਕਰਰ ਕਰਨੇ ਆ, ਤਰੀਕ ਬਾਅਦ ਵਿੱਚ ਨਿਸ਼ਚਿਤ ਕਰਨੇ ਹਾਂ, ਪਰ ਸੱਚ ਇਵੇਂ ਇਨਸਾਨ ਤੇਰੀ ਮੌਤ ਦਾ ਸਾਲ ਤੇਰੇ ਜਨਮ ਤੋਂ ਪਹਿਲਾਂ ਹੀ ਨਿਸ਼ਚਿਤ ਹੋ ਚੁੱਕਾ ਹੈ। ਜਨਮ ਬਾਅਦ ਵਿੱਚ ਹੈ, ਮੌਤ ਪਹਿਲਾਂ ਮੁਕਰਰ ਹੈ। ਇਕੱਲਾ ਸਾਲ ਨਹੀਂ, ਮਹੀਨਾ ਵੀ ਨਿਸ਼ਚਿਤ ਹੈ। ਕੇਵਲ ਮਹੀਨਾ ਨਹੀਂ, ਉਹ ਤਰੀਕ ਵੀ ਨਿਰਧਾਰਿਤ ਹੈ ਜਿੱਦਣ ਮੌਤ ਆਉਣੀ ਹੈ। ਅਤੇ ਇਕੱਲੀ ਤਰੀਕ ਨਹੀਂ, ਉਹ ਵਕਤ, ਉਹ ਸਮਾਂ, ਉਹ ਰੱਬ ਨੇ ਸਵਾਸ ਵੀ ਗਿਣ ਕੇ ਪਾ ਦਿੱਤੇ ਜਿਸ ਵੇਲੇ ਤੇਰਾ ਅੰਤਲਾ ਸਵਾਸ ਨਿਕਲਣਾ ਹੈ। ਇਹਨੂੰ ਮਹਾਰਾਜ ਜੀ ਨੇ ਕਿਹਾ ਸੰਬਤ ਸਾਹਾ ਲਿਖਿਆ। ਸੰਬਤ ਦਾ ਅਰਥ ਕਰਾਂਗੇ ਸਾਲ, ਸਾਹਾ ਦਾ ਅਰਥ ਵਿਆਹ ਦੀ ਥਾਂ ਇਹ ਕਰ ਲਈਏ ਕਿ ਮੌਤ ਦੇ ਆਉਣ ਵਾਲਾ ਦਿਨ, ਮੌਤ ਦਾ ਸਾਹਾ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਹੇ ਸੱਜਣੋ, ਹੇ ਸਤ ਸੰਗੀਓ, ਮੈਨੂੰ ਆਸੀਸ ਦਿਓ ਕਿ ਮੇਰਾ ਮੇਰੇ ਪਿਆਰੇ ਦੇ ਨਾਲ ਮਿਲਾਪ ਹੋ ਜਾਏ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਅੱਗੇ ਹਜ਼ੂਰ ਨੇ ਫੁਰਮਾਇਆ ਕਿ ਇਹ ਇਕੱਲਾ ਇੱਕ ਘਰ ਨਹੀਂ, ਘਰ ਘਰ ਇਹੋ ਪਹੁੰਚਾ, ਪਹੁੰਚਾ ਪਹੁੰਚਾ ਨਹੀਂ, ਪਾਠ ਉੱਤੇ ਪਹੁੰਚਾ ਹੈ, ਪਹੁੰਚਾ ਦਰ ਤੇ ਸਾਏ ਚਿੱਠੀ, ਮੌਤ ਵਾਲੀ ਤਰੀਕ, ਘਰ ਘਰ ਇਹੋ ਪਹੁੰਚਾ। ਸੱਦੜੇ ਨਿੱਤ ਪਵਨ, ਰੋਜ਼ ਸੱਦੇ ਪੈਂਦੇ ਨੇ, ਸੱਦਣ ਖਾਰਾ ਸਿਮਰੀਆ ਨਾਨਕ ਸੇ ਦੇਹੇ ਅਵਨ। ਸੱਦਣ ਵਾਲੇ ਨੂੰ ਚੇਤੇ ਕਰ, ਇਹ ਇਕੱਲਾ ਦੂਜੇ ਦੇ ਘਰ ਵਿੱਚ ਨਹੀਂ, ਇਹ ਮੌਤ ਦਾ ਸੱਦਾ ਤੇਰੇ ਘਰ ਵਿੱਚ ਵੀ ਆਉਂਦਾ ਪਿਆ ਹੈ। ਮੈਂ ਬੇਨਤੀ ਜੋ ਕਰਨੀ ਚਾਹੁੰਦਾ, ਫਿਰ ਮੌਤ ਨੂੰ ਰਾਹ 'ਤੇ ਸ਼ਬਦ ਕਿਉਂ ਪੜ੍ਹਨ ਲਈ ਕਹਿ ਦਿੱਤਾ? ਸੋਹਿਲਾ ਸਾਹਿਬ ਦੀ ਬਾਣੀ 'ਤੇ ਆਮ ਤੌਰ 'ਤੇ ਸਾਡੇ ਲੋਕ ਜਿਹੜੇ ਅੰਦਰੋਂ ਭੈ ਖਾਂਦੇ ਨੇ, ਜੇ ਕਿਤੇ ਰਾਤ ਨੂੰ ਗੱਲ ਮੌਤ ਦੀ ਕੀਤੀ ਜਾਏ ਤੇ ਅਕਸਰ ਲੋਕ ਕਹਿੰਦੇ ਨੇ ਨਾ ਹੁਣ ਸੌਣ ਲੱਗੇ ਹਾਂ, ਸੌਣ ਲੱਗਿਆਂ ਮੌਤ ਦੀ ਗੱਲ ਨਾ ਕਰੋ। ਤੇ ਮੈਂ ਹੈਰਾਨ ਹੁੰਦਾ ਕਿ ਬਾਬੇ ਨਾਨਕ ਨੇ ਤਾਂ ਰਾਤ ਨੂੰ ਸੌਣ ਲੱਗਿਆਂ ਸਾਨੂੰ ਚੇਤੇ ਹੀ ਇਹ ਕਰਾਇਆ ਕਿ ਭਲਿਆ ਮੌਤ ਆਉਣ ਵਾਲੀ ਏ ਤੇ ਤੇਰੀ ਜ਼ਿੰਦਗੀ ਦੇ ਦਿਨਾਂ ਵਿੱਚੋਂ ਇੱਕ ਦਿਨ ਹੋਰ ਕੱਟ ਚੁੱਕਾ ਹੈ। ਰਾਤ ਨੂੰ ਸੌਣ ਲੱਗਿਆਂ ਮੌਤ ਚੇਤੇ ਕਰਾਈ, ਤੇ ਬਾਣੀ ਕਿਉਂ ਰਾਤ ਨੂੰ ਪੜ੍ਹਨ ਨੂੰ ਕਿਹਾ? ਇਹ ਤਾਂ ਸਿਰਫ ਇੱਕ ਉਦਾਹਰਨ ਜ਼ਰੂਰ ਦੇ ਦਿਆਂਗਾ। ਹੁਣ ਤਾਂ ਇਹ ਮਨੋਵਿਗਿਆਨਕ ਵੀ ਮੰਨਦੇ ਨੇ ਕਿ ਜੋ ਕੁਝ ਬੰਦਾ ਰਾਤ ਨੂੰ ਸੌਣ ਲੱਗਿਆਂ ਆਪਣੇ ਚੇਤੇ ਵਿੱਚ ਲਿਆਉਂਦਾ ਹੈ, ਆਪਣੇ ਜ਼ਿਹਨ ਵਿੱਚ ਲਿਆਉਂਦਾ, ਆਪਣੀ ਸਿਮਰਤੀ ਵਿੱਚ ਲਿਆਉਂਦਾ, ਉਹ ਚੇਤਾ, ਉਹ ਸਿਮਰਤੀ ਸਾਰੀ ਰਾਤ ਉਹਦੇ ਅੰਦਰ ਆਪਣੇ ਆਪ ਕੰਮ ਕਰੀ ਜਾਂਦੀ ਹੈ। ਜੇ ਰਾਤ ਨੂੰ ਸੌਣ ਲੱਗਿਆਂ ਬੰਦਾ ਕਲੇਸ਼ ਵੀ ਸੁੱਤੇ ਤੇ ਅਕਸਰ ਜਿਵੇਂ ਉਹ ਸਵੇਰੇ ਉੱਠਦਾ ਉਦੋਂ ਵੀ ਬੰਦੇ ਦਾ ਮੂਡ ਬਿਲਕੁਲ ਠੀਕ ਨਹੀਂ ਹੁੰਦਾ, ਉਹ ਕਲੇਸ਼ ਵਿੱਚ ਹੀ ਉੱਠਦਾ। ਦੇ ਰਾਤ ਨੂੰ ਟੇਕ ਕੇ ਗੁਰੂ ਕੀ ਬਾਣੀ ਪੜ੍ਹ ਕੇ ਸਮੇਂ ਤੇ ਸੱਚ ਇਵੇਂ ਸਵੇਰ ਤੱਕ ਉਹ ਇੰਨਾ ਕੁ ਰਸ ਬਣ ਜਾਂਦਾ, ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਇਕਾਗਰਤਾ ਆਪਣੇ ਆਪ ਹੀ ਬਣੀ ਹੁੰਦੀ ਹੈ। ਥੋੜ੍ਹਾ ਜਿਹਾ ਇਹਨੂੰ ਬਾਣੀ ਵਿੱਚੋਂ ਆਪਾਂ ਦੇਖਾਂਗੇ ਕਿ ਮਹਾਰਾਜ ਜੀ ਨੇ ਕਿਹਾ ਕਿ ਸੌਂਦੇ ਵਾਹ ਵਾਹ ਉੱਚਰੇ, ਸੌਣ ਲੱਗਿਆਂ ਵਾਹਿਗੁਰੂ ਕਿਹਾ, ਤੇ ਮਹਾਰਾਜ ਕਹਿੰਦੇ ਨੇ ਉੱਠਦੇ ਪੀ ਵਾਹ ਕਰੇਣ, ਜਿਹਨੇ ਸੁੱਤਿਆਂ ਵਾਹਿਗੁਰੂ ਕਿਹਾ ਉਹ ਉੱਠਿਆਂ ਵੀ ਵਾਹਿਗੁਰੂ ਕਹੇਗਾ। ਉਹ ਪਿਆਰਿਓ, ਜਿਹਨੇ ਸੁੱਤਿਆਂ ਰਾਤ ਨੂੰ ਸੀਰੀਅਲ ਵੇਖ ਕੇ, ਟੀਵੀ ਵੇਖ ਕੇ, ਚੀਕ ਝਾੜਾ ਵੇਖ ਕੇ ਸੌਣਾ, ਉਹਦੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਕਹੇਗਾ? ਮਹਿਸੂਸ ਨਾ ਕਰਿਓ, ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਸਾਡੇ ਲੋਕ ਇੱਕ ਸੁਭਾਅ ਹੈ, ਮੈਂ ਕਈ ਵਾਰੀ ਇਹ ਬੇਨਤੀ ਕੀਤੀ ਹੈ, ਅਕਸਰ ਸਾਡੇ ਲੋਕ ਕਹਿੰਦੇ ਨੇ ਕਿ ਅਰਦਾਸ ਕਰੋ ਕਿ ਅੰਮ੍ਰਿਤ ਵੇਲੇ ਦਾ ਜਾਗਣਾ ਮਿਲ ਜਾਏ, ਅੰਮ੍ਰਿਤ ਵੇਲੇ ਉੱਠਣ ਦੀ ਦਾਤ ਮਿਲ ਜਾਏ, ਅੰਮ੍ਰਿਤ ਵੇਲਾ ਸੰਭਾਲਣ ਦੀ ਦਾਤ ਮਿਲ ਜਾਏ। ਅਤੇ ਮੈਂ ਕਹਿੰਦਾ ਇਹ ਨਾ ਅਰਦਾਸ ਕਰੋ ਕਿ ਅੰਮ੍ਰਿਤ ਵੇਲਾ ਮਿਲੇ, ਇਹ ਨਾ ਅਰਦਾਸ ਕਰੋ ਕਿ ਅੰਮ੍ਰਿਤ ਵੇਲਾ ਸੰਭਾਲਣ ਦੀ ਦਾਤ ਮਿਲ ਜਾਏ। ਮੈਂ ਕਹਿੰਦਾ ਪਹਿਲਾਂ ਇੱਥੋਂ ਅਰਦਾਸ ਸ਼ੁਰੂ ਕਰੋ ਕਿ ਗੁਰੂ ਰਾਤ ਨੂੰ ਸੌਣ ਦਾ ਵੇਲਾ ਸਾਨੂੰ ਬਖਸ਼ ਦੇ। ਜੇ ਬੰਦਾ ਵਕਤ ਨਾਲ ਸੌਵੇਗਾ ਤਾਂ ਉੱਠੇਗਾ ਵੀ ਵਕਤ ਦੇ ਨਾਲ, ਅਤੇ ਜਿਸ ਬੰਦੇ ਨੇ ਰਾਤ ਨੂੰ ਸੌਣ ਲੱਗਿਆ ਦੁਨੀਆ ਭਰ ਦੇ ਚੀਕ ਚਹਾੜੇ ਨੂੰ ਅੰਦਰ ਪਾਇਆ ਅਤੇ ਸਵੇਰੇ ਉੱਠਦਿਆਂ ਅੰਦਰ ਕਿਵੇਂ ਟਿਕ ਜਾਏਗਾ। ਮੈਂ ਇੱਥੇ ਇੱਕ ਉਦਾਹਰਣ ਦੇਣੀ ਚਾਹਾਂਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ, ਉਹ ਪਵਿੱਤਰ ਸ਼ਲੋਕ ਆਪ ਸਾਰੇ ਜਾਣ ਦੇਖੋ। ਉਹ ਸ਼ਲੋਕ ਹੈ ਕਿ ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ। ਇਸ ਪਹਿਲੇ ਪੈਰ ਨੂੰ ਪਿੱਛਲ ਪੈਰ ਤੋਂ ਵੱਖ ਕਰਕੇ ਅਰਥ ਨਹੀਂ ਬਣਨਗੇ। ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਆਮ ਟੀਕਾਕਾਰਾਂ ਨੇ ਅਰਥ ਕੀਤੇ ਨੇ ਚੰਗੇ ਕੀਤੇ ਕਿ ਰਾਤ ਦਾ ਪਹਿਲਾ ਪੈਰ ਰੱਬ ਦੀ ਇਬਾਦਤ, ਅੱਲਾ ਦੀ ਬੰਦਗੀ, ਵਾਹਿਗੁਰੂ ਦਾ ਚਿੰਤਨ, ਪਰਮਾਤਮਾ ਦੀ ਸਿਮਰਤੀ, ਇਹ ਇਸ ਤਰ੍ਹਾਂ ਕਿ ਜਿਵੇਂ ਫੁੱਲ ਪੂਰਨ ਤੌਰ 'ਤੇ ਖਿੜਾ ਵਿੱਚ ਆਇਆ ਹੈ। ਰਾਤ ਦਾ ਪਹਿਲਾ ਪੈਰ ਖਿੜੇ ਹੋਏ ਫੁੱਲ ਦੀ ਤਰ੍ਹਾਂ ਹੈ, ਅਤੇ ਕਹਿੰਦੇ ਨੇ ਜਿਹੜਾ ਪਿੱਛਲ ਪੈਰ ਹੈ ਉਹ ਪੱਕੇ ਹੋਏ ਫਲ ਦੀ ਤਰ੍ਹਾਂ ਹੈ। ਯਾਦ ਰੱਖੋ ਫਲ ਬਾਅਦ ਵਿੱਚ ਬਣਦਾ, ਫੁੱਲ ਦਾ ਜਨਮ ਪਹਿਲਾਂ ਹੁੰਦਾ ਹੈ। ਸਿਰਫ ਇੱਕ ਕਟਾਇਲ ਨੂੰ ਛੱਡਦੀ ਹੈ ਕੁਝ ਹੋਰ ਫਲ, ਬਾਕੀ ਤਕਰੀਬਨ ਹਰ ਫਲ ਉਹ ਫੁੱਲ ਨੂੰ ਪਹਿਲਾਂ ਜਨਮ ਦਿੰਦਾ ਹੈ, ਅਤੇ ਫੁੱਲ ਵਿੱਚੋਂ ਹੀ ਫਲ ਦਾ ਜਨਮ ਹੁੰਦਾ ਹੈ, ਫੁੱਲ ਹੀ ਫਲ ਦੀ ਯਾਤਰਾ ਹੈ। ਜੇ ਫੁੱਲ ਨਹੀਂ ਬਣਿਆ ਤਾਂ ਫਲ ਕਿੱਥੋਂ ਬਣੇਗਾ? ਅਸਲ ਵਿੱਚ ਮਹਾਰਾਜ ਕਹਿੰਦੇ ਨੇ ਜਦੋਂ ਤੂੰ ਰਾਤ ਸੌਣ ਲੱਗਿਆ ਗੁਰੂ ਗੁਰੂ ਜਪ ਕੇ ਸੌਵੇਂਗਾ, ਬਾਣੀ ਪੜ੍ਹ ਕੇ ਸੌਵੇਂਗਾ, ਸੱਚ ਇਹ ਵੇਖ ਕੇ ਪਹਿਲਾ ਪੈਰ ਤੇਰਾ ਖਿੜਾ ਹੋਇਆ ਫੁੱਲ ਬਣ ਜਾਏਗਾ। ਉਹ ਜਪੀ ਕੋਈ ਸਿਮਰਤੀ ਯਾਦ ਸਾਰੀ ਰਾਤ ਚੱਲੇਗੀ, ਅਤੇ ਜੋ ਰਾਤ ਜਪ ਕੇ ਸੁੱਤਾ ਜਦੋਂ ਸਵੇਰੇ ਉੱਠ ਕੇ ਜਪੇਗਾ ਉਹ ਰਸਦਾਇਕ ਫਲ ਬਣ ਜਾਏਗਾ। ਪਹਿਲਾ ਪੈਰ ਫੁੱਲ ਹੈ ਅਤੇ ਪਿੱਛਲ ਪੈਰ ਫਲ ਹੈ, ਫੁੱਲ ਹੀ ਫਲ ਨੂੰ ਜਨਮ ਦਿੰਦਾ ਹੈ, ਫੁੱਲ ਵਾਲੇ ਵਿੱਚ ਹੀ ਫਲ ਦਾ ਰਸ ਭਰਦਾ ਹੈ। ਮਹਾਰਾਜ ਜੀ ਨੇ ਕਿਹਾ ਪਹਿਲਾ ਪੈਰ ਹੈ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਮੈਂ ਸੰਖੇਪ ਜਿਹਾ ਅੱਗੇ ਤੁਰਾਂ, ਹੁਣ ਰਾਤ ਨੂੰ ਸੌਣ ਲੱਗਿਆ ਇਹ ਬਾਣੀ ਕਿਹਾ, ਅਤੇ ਮੈਂ ਅਰਜ਼ ਕਰਾਂ ਇਸ ਕਰਕੇ ਕਿਹਾ ਇਹਨੂੰ ਨੈਗੇਟਿਵ ਮਤ ਲਿਜਾਣਾ ਕਿ ਹੋ ਸਕਦਾ ਇਨਸਾਨ ਅੱਜ ਰਾਤ ਤੂੰ ਸੁੱਤਾ ਹੈ ਤੇਰੀ ਜ਼ਿੰਦਗੀ ਦੀ ਇਹ ਆਖਰੀ ਰਾਤ ਹੋਵੇ। ਹੋ ਸਕਦਾ ਅਤੇ ਹੁੰਦਾ ਵੀ ਹੈ ਐਸਾ, ਆਖਰੀ ਰਾਤ ਹੋਵੇ। ਘੱਟੋ ਘੱਟ ਆਖਰੀ ਰਾਤ ਤੇਰੇ ਆਖਰੀ ਬੋਲ ਕੇਵਲ ਗੁਰੂ ਦੀ ਬਾਣੀ ਦੇ ਨਿਕਲਣ। ਹੋ ਸਕਦਾ ਇਹ ਆਖਰੀ ਬੋਲ ਹੀ ਤੇਰੇ ਜੀਵਨ ਦੀ ਯਾਤਰਾ ਨੂੰ ਸਫਲ ਕਰ ਜਾਣ। ਅਤੇ ਜੇ ਸਵੇਰੇ ਦਿਨ ਮਿਲ ਜਾਏ ਤਾਂ ਫਿਰ ਗੁਰੂ ਅਰਜੁਨ ਦੇਵ ਕਹਿੰਦੇ ਨੇ ਇੱਕ ਕੰਮ ਕਰ, ਭਾਵੇਂ ਉਹਤੇ ਸ਼ਬਦ ਵੀ ਰਾਤਰੀ ਨਾਲ ਸੰਬੰਧਿਤ ਹੈ ਜੋ ਭਾਈ ਸਾਹਿਬ ਪੜ੍ਹ ਕੇ ਗਏ। ਕਹਿੰਦੇ ਨੇ ਉਹ ਮੇਰੇ ਮਿੱਤਰ, ਮੈਂ ਤੇਰੇ ਚਰਨਾਂ 'ਚ ਸ਼ਬਦ ਮੈਂ ਵਰਤਣ ਲੱਗਾ, ਇੱਕ ਬੇਨਤੀ ਕਰਨ ਆਇਆ ਹਾਂ। ਇਹ ਤਾਂ ਸਤਿਗੁਰੂ ਨੇ ਸਾਡੇ 'ਤੇ ਤਰਸ ਕੀਤਾ, ਇਹ ਮਤ ਸਮਝੀਏ। ਭਾਵੇਂ ਅਸੀਂ ਕਹਿ ਦਿੰਦੇ ਹਾਂ ਕਿ ਮਹਾਰਾਜ ਜੀ ਨੇ ਕਿਹਾ ਇਨਹੀਂ ਕੀ ਕਿਰਪਾ ਕੇ ਸਜੇ ਖੰਮ ਹੈ, ਇਹ ਤਾਂ ਉਹਦਾ ਤਰਸ ਹੈ। ਬੇਨਤੀ ਕਰਾਂ ਲੱਖਾਂ ਸਾਡੇ ਵਰਗੇ ਇਕੱਠੇ ਹੋ ਜਾਣ ਤਾਂ ਗੁਰੂ ਗੋਬਿੰਦ ਸਿੰਘ ਸਿਰਜਿਆ ਨਹੀਂ ਜਾ ਸਕਦਾ। ਬੇਨਤੀ ਸਮਝਿਓ, ਇਹ ਉਸ ਦੀ ਨਿਰਮਾਣਤਾ ਹੈ, ਇਹ ਉਹਨਾਂ ਦੀ ਗਰੀਬ ਨਿਵਾਜੀ ਹੈ। ਅਤੇ ਜੇ ਮਹਾਰਾਜ ਜੀ ਨੇ ਇੱਥੇ ਕਿਹਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਇਹ ਗਰੀਬ ਨਿਵਾਜੀ ਹੈ, ਇਹਨੂੰ ਖੰਗਤਾ 'ਚ ਨਹੀਂ ਲਿਜਾਣਾ ਕਿ ਗੁਰੂ ਸਾਨੂੰ ਬੇਨਤੀ ਕਰ ਦਿੱਤੀ, ਨਹੀਂ ਅੰਦਰ ਝੁੱਕ ਜਾਏ। ਅਤੇ ਕਈ ਵਾਰੀ ਬੰਦਾ ਜਦੋਂ ਨਾ ਮੰਨੇ ਅਖੀਰ 'ਤੇ ਕਹਿੰਦੇ ਉਹ ਭਲਿਆ ਕੁਛ ਨਹੀਂ, ਮੇਰਾ ਹੱਥ ਜੋੜ ਕੇ ਮੇਰੀ ਤਰਲਾ ਮੇਰੀ ਬੇਨਤੀ ਮੰਨ ਲੈ। ਮਹਾਰਾਜ ਕਹਿੰਦੇ ਤੂੰ ਰਾਤ ਨੂੰ ਲੱਗਾ ਸੌਣ ਅਤੇ ਮੈਂ ਤੈਨੂੰ ਸੁੱਤਿਆਂ ਇੱਕ ਬੇਨਤੀ ਕਰਨੀ ਚਾਹੁੰਦਾ। ਉਹ ਬੇਨਤੀ ਦਾ ਸ਼ਬਦ ਭਾਈ ਸਾਹਿਬ ਨੇ ਪੜ੍ਹਿਆ ਕਿ ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਮੇਰੇ ਮਿੱਤਰ ਸੁਣ, ਜੇ ਤੈਨੂੰ ਸਵੇਰੇ ਜ਼ਿੰਦਗੀ ਮਿਲ ਜਾਏ ਇੱਕ ਕੰਮ ਕਰਨ ਵਾਸਤੇ ਤੂੰ ਆਇਆ, ਸੰਤ ਟਹਿਲ ਕੀ ਬੇਲਾ, ਇਹ ਵੇਲਾ ਇਹ ਵਕਤ ਰੱਬੀ ਸੰਤਾਂ ਦੀ ਸੇਵਾ ਦਾ ਹੈ, ਸੰਤ ਟਹਿਲ ਕੀ ਬੇਲਾ, ਅਤੇ ਤੂੰ ਪੁੱਛੇਗਾ ਕਿ ਇਹਦਾ ਫਲ ਕੀ ਮਿਲੇਗਾ। ਜੇ ਮੈਂ ਰੱਬੀ ਪਿਆਰਿਆਂ ਦੀ ਸੇਵਾ ਕਰਾਂ, ਸੰਗਤ ਦੀ ਸੇਵਾ ਕਰਾਂ, ਇਹਦਾ ਫਲ ਕੀ? ਕਹਿਣ ਲੱਗੇ ਇੱਥੋਂ ਲਾਹ ਲੈ ਕੇ ਜਾਏਗਾ ਇਹ ਸੇਵਾ ਦੀ ਬਦੌਲਤ, ਇਸ ਸੇਵਾ ਦੀ ਕਿਰਪਾ ਨਾਲ ਪਰਮਾਤਮਾ ਦੇ ਘਰ ਵੀ ਤੇਰੀ ਥਾਂ ਬਣ ਜਾਏਗੀ। ਦੇਖੋ ਅਰਥ ਇਹ ਟੀਕਾਕਾਰਾਂ ਕੀਤੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਆਂ ਖਾੜ ਚਲੋ ਖਰ ਲਾਹਾ ਆ ਗਏ, ਬਸਨ ਸੁਹੇਲਾ ਸੌਖਾ ਵਸੇਗਾ। ਪਰ ਅਗਲੀ ਜੋ ਗੱਲ ਮੈਂ ਅਸਲ ਅਰਜ਼ ਕਰਨੀ ਕਿ ਔਦ ਘਟੈ, ਔਦ ਦਾ ਅਰਥ ਉਮਰ, ਆਰਬਲਾ ਆਰਜਾ ਆਯੂ, ਤੇਰੀ ਉਮਰ ਘਟਦੀ ਪਈ ਹੈ, ਔਦ ਘਟੈ ਤੇ ਕਿਵੇਂ ਘਟ ਰਹੀ ਹੈ? ਭਾਈ ਸਾਹਿਬ ਨੇ ਬਿਲਕੁਲ ਨਿੱਕਾ ਜਿਹਾ ਨੁਕਤਾ ਲੈ ਲਿਆ, ਛੋਟੀ ਇਕਾਈ ਸਮੇਂ ਦੀ ਇੱਕ ਸਵਾਸ। ਮਹਾਰਾਜ ਜੀ ਨੇ ਕਿਹਾ ਔਦ ਘਟੈ ਦਿਨਸ ਰਹਿਣਾਰੇ, ਦਿਨਸ ਦਿਨ ਰਹਿਣਾਰੇ ਰਾਤ। ਕਹਿੰਦੇ ਨੇ ਤੇਰੀ ਉਮਰ ਘਟਦੀ ਪਈ ਹੈ ਦਿਨ ਤੇ ਰਾਤ ਕਰਕੇ, ਹੁਣ ਇੱਕ ਕੰਮ ਕਰ, ਮਨ ਗੁਰਮਿਲ ਕਾਜ ਸਵਾਰੇ, ਉਹ ਮੇਰੇ ਮਨਾ ਆਪਣੇ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਜ ਸਵਾਰ ਲੈ। ਅਸੀਂ ਸਿਰਫ ਇੱਕੋ ਤੁਕ ਦੇ ਅਰਥ ਹੁਣ ਕਰਾਂਗੇ ਕਿ ਔਦ ਘਟੈ ਦਿਨਸ ਰਹਿਣਾਰੇ, ਕਿ ਉਮਰ ਘਟਦੀ ਪਈ ਹੈ। ਥੋੜ੍ਹਾ ਜਿਹਾ ਬਾਣੀ ਵਿੱਚੋਂ ਕੁਝ ਬੇਨਤੀਆਂ ਨੇ। ਦੇਖੋ ਜਦੋਂ ਇਨਸਾਨ ਦਾ ਜਨਮ ਹੁੰਦਾ ਹੈ ਤੇ ਲੋਕ ਵਧਾਈਆਂ ਦੇਣ ਵਾਸਤੇ ਆਉਂਦੇ, ਬੱਚਾ ਕਰ ਜਨਮ ਲੈ, ਬੇਟੀ ਕਰ ਜਨਮ ਲੈ, ਤੇ ਇੱਕ ਸ਼ਬਦ ਸਾਰਿਆਂ ਦੀ ਜ਼ੁਬਾਨ ਤੇ ਹੁੰਦਾ, ਚਾਹੇ ਬੇਟੀ ਚਾਹੇ ਬੇਟੇ ਨੂੰ ਅਸੀਸ ਦੇਣ, ਤੇ ਇੱਕੋ ਗੱਲ ਕਹਿੰਦੇ ਨੇ ਜਨਮ ਵੇਲੇ ਕਿ ਪਰਮਾਤਮਾ ਇਹਦੀ ਲੰਮੀ ਉਮਰ ਕਰੇ, ਇਹਦੀ ਦੀਰਘ ਆਯੂ ਹੋਵੇ, ਕਈ ਕਹਿੰਦੇ ਨੇ ਚਿਰੰਜੀਵੀ ਹੋਵੇ। ਤੇ ਕਈ ਵਾਰੀ ਮਨ ਚ ਆਉਂਦਾ ਅਜੇ ਤਾਂ ਜਨਮ ਹੋਇਆ ਨੂੰ ਇੱਕ ਘੰਟਾ ਹੋਇਆ, ਇੱਕ ਦਿਨ ਹੋਇਆ, ਤੇ ਆਉਂਦਿਆਂ ਸਾਰੀ ਕਹਿਣ ਲੱਗ ਪਏ ਉਹ ਲੰਮੀ ਉਮਰ ਹੋਵੇ, ਅਜੇ ਤਾਂ ਇਹਦੀ ਸ਼ੁਰੂਆਤ ਹੈ। ਕਮਾਲ ਦੀ ਗੱਲ, ਅਜੇ ਤਾਂ ਇਹਨੇ ਸੰਸਾਰ ਨੂੰ ਦੇਖਿਆ ਕੁਝ ਦਿਨ ਹੋਏ ਨੇ, ਹਰ ਕੋਈ ਆਉਂਦਾ ਤੇ ਲੰਮੀ ਉਮਰ ਹੋਵੇ, ਦੀਰਘ ਆਯੂ ਹੋਵੇ। ਸੱਚ ਇਹ ਵੇ ਕਿ ਬੰਦਾ ਸ਼ਰੇਆਮ ਸ਼ਬਦ ਨਹੀਂ ਕਹਿਣੇ ਚਾਹੁੰਦਾ ਕਿ ਛੇਤੀ ਮਰੇ ਨਾ, ਪਰ ਇਹਨਾਂ ਸ਼ਬਦਾਂ ਦੇ ਅਰਥ ਇਹ ਹੀ ਨੇ ਕਿ ਇਹਨੂੰ ਮੌਤ ਨਾ ਛੇਤੀ ਆਵੇ, ਲੰਮਾ ਸਮਾਂ ਜਿੰਦਾ ਰਹੇ। ਅੰਦਰ ਇਹੀ ਗੱਲ ਲੁਕੀ ਕਿ ਇਹਦੀ ਮੌਤ ਨਾ ਛੇਤੀ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਫੁਰਮਾਇਆ, ਕਹਿਣ ਲੱਗੇ ਫਿਰ ਜ਼ਿੰਦਗੀ ਦੀ ਜਦੋਂ ਸ਼ੁਰੂਆਤ ਹੁੰਦੀ, ਜਿਹਨੂੰ ਆਪਾਂ ਸਵਾਸ ਕਹਿੰਦੇ ਹਾਂ, ਚਲੋ ਹੁਣ ਤਾਂ ਸਮੇਂ ਦੀ ਗਿਣਤੀ ਮਿਣਤੀ ਸਕਿੰਟ ਮਿੰਟ ਘੰਟੇ ਇਸ ਢੰਗ ਨਾਲ ਆਪਾਂ ਕਰਨ ਲੱਗ ਪਏ, ਪਰ ਜੋ ਗੁਰਮਤ ਨੇ ਪੁਰਾਤਨ ਸਮੇਂ ਵਕਤ ਜਦੋਂ ਲੇਖਾ ਜੋਖਾ ਜਾਂ ਗਿਣਿਆ ਮਿਣਿਆ ਜਾਂਦਾ ਸੀ, ਉਹ ਅਸਲ ਵਿੱਚ ਸਮੇਂ ਦੀ ਸਭ ਤੋਂ ਛੋਟੀ ਇਕਾਈ ਸਾਡੀਆਂ ਅੱਖਾਂ ਦਾ ਝਮਕਣਾ ਹੁੰਦਾ ਸੀ, ਜਿਹਨੂੰ ਆਪਾਂ ਨਿਮਕ ਸ਼ਬਦ ਵੀ ਵਰਤਨੇ, ਅਤੇ ਉਹ ਆਪਣੇ ਆਪ ਝਮਕਣਾ ਨਹੀਂ, ਨੈਚੁਰਲੀ ਜੋ ਕੁਦਰਤ ਨੇ ਅੱਖਾਂ ਦੀ ਬਣਤਰ ਬਣਾਈ ਕਿ ਇੱਕ ਵਾਰੀ ਝਮਕਣਾ, ਇਹਨੂੰ ਕਿਹਾ ਜਾਂਦਾ ਸੀ ਅੱਖ ਦਾ ਇੱਕ ਫੋਰ। ਕਿਵੇਂ ਸਮੇਂ ਦੀ ਵੰਡ ਕੀਤੀ ਗਈ ਪੁਰਾਤਨ ਸਮੇਂ? ਆ ਸੋਹਿਲਾ ਸਾਹਿਬ ਵਿੱਚ ਹੀ ਮਹਾਰਾਜ ਜੀ ਨੇ ਕਿਹਾ ਕਿ ਵਿਸਵੇ ਚੱਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ, ਇਹ ਸਮੇਂ ਦੀ ਵੰਡ ਹੈ। ਹੁਣ ਸਭ ਤੋਂ ਛੋਟੀ ਇਕਾਈ ਸਮੇਂ ਦੀ ਸੀ ਅੱਖ ਦਾ ਇੱਕ ਵਾਰ ਝਮਕਣਾ। ਸਿਆਣੇ ਵਿਦਵਾਨਾਂ ਨੇ ਗਿਣਤੀ ਕੀਤੀ, ਕਹਿਣ ਲੱਗੇ ਅੱਖ ਦੇ 15 ਫੋਰ ਇੱਕ ਵਿਸ਼ਾ ਬਣਦਾ ਹੈ। ਅੱਖ 15 ਵਾਰੀ ਨੈਚੁਰਲੀ ਝਮਕੇ, ਕੁਦਰਤੀ ਇੱਕ ਵਿਸ਼ਾ ਬਣਦਾ। ਵਿਸਵੇ ਚੱਸਿਆਂ ਘੜੀਆਂ ਪੈਰਾਂ ਥਿੱਤੀ ਵਾਰ ਕੀ ਹੈ, ਅੱਖ ਦਾ 15 ਵਾਰੀ ਝਮਕਣਾ ਇੱਕ ਵਿਸ਼ਾ, 15 ਵਿਸ਼ੇ ਹੋਣ ਤੇ ਇੱਕ ਚਸਾ, 30 ਚਸੇ ਇਕੱਠੇ ਹੋਣ ਤੇ ਇੱਕ ਪਲ, 60 ਪਲ ਹੋਣ ਤਾਂ ਇੱਕ ਘੜੀ, 7.5 ਘੜੀਆਂ ਹੋਣ ਤੇ ਇੱਕ ਪੈਰ, 8 ਪੈਰ ਹੋ ਜਾਣ ਤੇ ਦਿਨ ਤੇ ਰਾਤ ਬਣ ਜਾਂਦਾ ਹੈ। ਇਹ ਸਮੇਂ ਦੀ ਵੰਡ ਸੀ। ਤੇ ਜਦੋਂ 7 ਦਿਨ ਇਕੱਠੇ ਹੋਣੇ ਤੇ ਆਪਾਂ ਇਹਨਾਂ ਨੂੰ 7 ਵਾਰ ਕਹਿੰਦੇ ਹਾਂ, ਜਾਂ ਹਫ਼ਤਾ ਸ਼ਬਦ ਅਸੀਂ ਵਰਤਦੇ ਰਹੇ, ਵੀਕ ਸ਼ਬਦ ਵਰਤਨੇ, ਤੇ 4 ਵੀਕ 4 ਹਫ਼ਤੇ ਇਕੱਠੇ ਹੋ ਜਾਣ ਤੇ ਕੁਝ ਦਿਨ ਵੱਧ ਪੈਣ ਤੇ ਇੱਕ ਮਕੀਨਾ ਬਣ ਜਾਂਦਾ ਹੈ। ਸਮੇਂ ਦੀ ਸਭ ਤੋਂ ਛੋਟੀ ਇਕਾਈ ਕੇਵਲ ਅੱਖ ਝਮਕਣਾ ਸੀ। ਇਹ ਹੀ ਕਾਰਨ ਕਿ ਗੁਰੂ ਨੇ ਬਹੁਤ ਥਾਵਾਂ ਤੇ ਕਿਹਾ ਕਿ ਬੇਟਾ ਵਾਹਿਗੁਰੂ ਇੰਨੀ ਕੁ ਕਿਰਪਾ ਕਰੇ ਤੈਨੂੰ ਅੱਖ ਝਮਕਣ ਜਿਤਨਾ ਸਮਾਂ ਵੀ ਵਾਹਿਗੁਰੂ ਦੀ ਯਾਦ ਨਾ ਭੁੱਲੇ। ਇਹਦਾ ਮਤਲਬ ਛੋਟੀ ਇਕਾਈ ਵੀ ਤੈਨੂੰ ਵਾਹਿਗੁਰੂ ਭੁੱਲੇ ਨਾ। ਤੇ ਆ ਗੁਜਰੀ ਰਾਗ 'ਚ ਅਸੀਂ ਪੜ੍ਹਦੇ ਕਿ ਪੂਤਾਂ ਮਾਤਾ ਕੀ ਆਸੀਸ, ਤੇ ਅੱਗੇ ਇਹ ਨਹੀਂ ਕਿਹਾ ਕਿ ਦਿਨ 'ਚ ਇੱਕ ਘੰਟਾ ਚੇਤਾ ਰੱਖੇ, ਬਾਕੀ 23 ਘੰਟੇ ਭਾਵੇਂ ਭੁੱਲ ਜਾਏ। ਨਿੱਕੀ ਇਕਾਈ ਲਈ ਜੇ ਇੱਕ ਨਿਮਕ ਸਾਂਭਿਆ ਜਾਏਗਾ ਤੇ 100 ਸਾਲ ਦੀ ਜ਼ਿੰਦਗੀ ਵੀ ਸੰਭਾਲੀ ਜਾ ਸਕਦੀ ਹੈ। ਜੇ ਇੱਕ ਸੈਕਿੰਡ ਸੰਭਾਲਿਆ ਜਾਏਗਾ ਤੇ 24 ਘੰਟੇ ਵੀ ਸੰਭਾਲੇ ਜਾ ਸਕਦੇ ਨੇ। ਪੂਤਾਂ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਹੁਣ ਦੇਖੋ ਸਾਡੇ ਸਵਾਸ ਸ਼ੁਰੂ ਹੋ ਗਏ। ਇਹਨੂੰ ਆਪਾਂ ਜੀਵਨ ਦੀ ਯਾਤਰਾ ਦੀ ਆਰੰਭਤਾ ਕਹਿ ਲਵਾਂਗੇ। ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਂ ਸਿਰਫ ਅੱਜ ਵਕਤ ਸੰਬੰਧੀ ਕਿ ਔਧ ਘਟੈ ਦਿਨ ਸਰੈਣਾਰੇ, ਦਿਨ ਅਤੇ ਰਾਤ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ ਇੱਕ ਸਵਾਸ ਨੂੰ ਸੰਭਾਲ ਲੈ। ਇੱਕ ਸਵਾਸ ਦਾ ਮਤਲਬ ਕੇਵਲ ਇੱਕੋ ਨਹੀਂ, ਜੋ ਸਵਾਸ ਆ ਰਿਹਾ ਤੂੰ ਇਹਨੂੰ ਸੰਭਾਲ ਲੈ। ਸੱਚ ਐਵੇਂ ਜਿਹਨੂੰ ਆਉਣ ਵਾਲਾ ਸਵਾਸ ਸੰਭਾਲਣ ਦੀ ਜਾਂਚ ਆ ਗਈ ਉਹਨੂੰ ਵਰਤਮਾਨ ਸੰਭਾਲਣ ਦੀ ਜਾਂਚ ਆ ਜਾਏਗੀ। ਆ ਤਿੰਨੀ ਤਾਂ ਕਾਲ ਨੇ, ਪਾਸਟ ਫਿਊਚਰ ਅਤੇ ਪ੍ਰੈਜੈਂਟ ਦੀ ਆਪਾਂ ਗੱਲ ਕਰਨੀ, ਬੀਤਿਆ ਹੋਇਆ, ਆਉਣ ਵਾਲਾ ਅਤੇ ਵਰਤਮਾਨ। ਸੱਚ ਐਵੇਂ ਬੀਤਿਆ ਹੋਇਆ ਵੀ ਕਦੀ ਕਿਸੇ ਕੋਲ ਨਹੀਂ ਆਇਆ, ਭਾਵੇਂ ਕਹੀ ਜਾਈਏ ਫਿਊਚਰ, ਕਦੀ ਕਿਸੇ ਬੰਦੇ ਕੋਲ ਅੱਜ ਤੱਕ ਫਿਊਚਰ ਆਇਆ ਹੀ ਨਹੀਂ, ਜਿੱਦਣ ਆਇਆ ਉਦਣ ਵਰਤਮਾਨ ਹੀ ਬਣ ਕੇ ਆਇਆ। ਬਸ ਥੋੜ੍ਹਾ ਜਿਹਾ ਨੁਕਤਾ ਬਰੀਕੀ ਨਾਲ ਸਮਝਣ ਵਾਲਾ ਹੈ। ਅਸੀਂ ਇੱਕ ਪੰਜਾਬੀ ਸ਼ਬਦ ਵਰਤਨੇ ਹਾਂ ਕੱਲ੍ਹ, ਔਧ ਘਟੈ ਦਿਨ ਸਦੈ ਨਾਰੇ, ਬਸ ਇੱਕੋ ਤੁਕ 'ਤੇ ਕੇਂਦਰਿਤ ਰਹਾਂਗੇ। ਕੱਲ੍ਹ ਸ਼ਬਦ ਵਰਤਨੇ, ਆਪ ਅੰਗਰੇਜ਼ੀ ਵਿੱਚ ਤਿੰਨ ਦਿਨਾਂ ਦੇ ਤਿੰਨ ਨਾਂ ਵੱਖਰੇ ਰੱਖੇ ਨੇ ਅਤੇ ਸਾਰੇ ਪੜ੍ਹਦੇ ਹੋ, ਟਿਊਡੇ, ਟੁਮਾਰੋ, ਯੈਸਟਰਡੇ ਸ਼ਬਦ ਵਰਤਨੇ ਆ। ਪਰ ਜਦੋਂ ਅਸੀਂ ਪੰਜਾਬੀ ਸਿੱਧੀ ਸ਼ਬਦ ਵਰਤਨੇ ਹਾਂ ਅਤੇ ਇੱਕ ਗੱਲ ਕਹਿੰਦੇ ਹਾਂ ਇਹ ਕੰਮ ਮੈਂ ਕੱਲ੍ਹ ਕੀਤਾ ਸੀ ਅਤੇ ਨਾਲ ਕਹਿੰਦੇ ਹਾਂ ਇਹ ਕੰਮ ਮੈਂ ਕੱਲ੍ਹ ਨੂੰ ਕਰਾਂਗਾ, ਜੇ ਕੋਈ ਪੁੱਛੇ ਵੀ ਕੀਤਾ ਵੀ ਕੱਲ੍ਹ ਅਤੇ ਕਰਾਂਗਾ ਵੀ ਕੱਲ੍ਹ, ਇਹ ਕੱਲ੍ਹ ਸ਼ਬਦ ਦੋ ਥਾਵਾਂ 'ਤੇ ਕਿਉਂ? ਇਹ ਪਾਸਟ ਵਿੱਚ ਕਿਉਂ ਕੱਲ੍ਹ? ਜੇ ਪਾਸਟ ਵਿੱਚ ਕੱਲ੍ਹ ਹੈ ਤਾਂ ਫਿਊਚਰ ਵਿੱਚ ਕੱਲ੍ਹ ਕਿਉਂ? ਇਹਨੂੰ ਕਿਉਂ ਕਹਿ ਦਿੱਤਾ ਕੱਲ੍ਹ, ਆਉਣ ਵਾਲਾ ਵੀ ਕੱਲ੍ਹ? ਇਹਨੂੰ ਸਮਝੀਏ, ਅਸਲ 'ਚ ਕੱਲ੍ਹ ਸ਼ਬਦ ਤੋਂ ਹੀ ਕਾਲ ਬਣਿਆ ਹੈ। ਕਾਲ ਦਾ ਅਰਥ ਸਮਾਂ, ਕਾਲ ਦਾ ਅਰਥ ਮੌਤ। ਕਹਿਣ ਲੱਗੇ ਕਾਲ ਸਮਾਂ ਜਿਹੜਾ ਲੰਘ ਚੁੱਕਾ ਉਹ ਕੱਲ੍ਹ ਹੈ, ਅੱਜ ਨੂੰ ਕਦੀ ਕਿਸੇ ਨੇ ਕੱਲ੍ਹ ਨਹੀਂ ਕਿਹਾ। ਆਉਣ ਵਾਲੇ ਨੂੰ ਕੱਲ੍ਹ ਕਹਿ, ਲੰਘ ਚੁੱਕਾ ਉਹ ਵੀ ਸਮੇਂ ਨੇ ਖਾ ਲਿਆ ਹੈ ਅਤੇ ਜਿਸ ਕੱਲ੍ਹ ਨੇ ਆਉਣਾ ਉਹਦਾ ਭਰੋਸਾ ਕੋਈ ਨਹੀਂ, ਤੇਰੇ ਕੋਲ ਤਾਂ ਬਸ ਅੱਜ ਹੈ ਅਤੇ ਅੱਜ ਵਿੱਚੋਂ ਵੀ ਉਹੀ ਸਵਾਸ ਤੇਰਾ ਜਿਹੜਾ ਹੁਣ ਨਿਕਲ ਰਿਹਾ ਹੈ, ਪੂਰਾ ਅੱਜ ਵੀ ਤੇਰਾ ਨਹੀਂ। ਜੇ ਹੋਰ ਥੋੜ੍ਹਾ ਜਿਹਾ ਬਰੀਕੀ ਨਾਲ ਦੇਖੀਏ ਤਾਂ ਸੱਚ ਐਵੇਂ ਕਿ ਹਰ ਸਵਾਸ ਦੇ ਅੰਦਰ ਫਿਊਚਰ ਅਤੇ ਹਰ ਸਵਾਸ ਦੇ ਅੰਦਰ ਪਾਸਟ ਹੈ। ਹਰ ਸਵਾਸ ਬੀਤਿਆ ਹੈ, ਹਰ ਸਵਾਸ ਫਿਊਚਰ ਵੀ ਹੈ ਅਤੇ ਹਰ ਸਵਾਸ ਵਰਤਮਾਨ ਵੀ। ਜੋ ਸਵਾਸ ਨਿਕਲ ਗਿਆ ਉਹਨੂੰ ਆਪਾਂ ਬੀਤਿਆ ਹੋਇਆ ਕਹਾਂਗੇ, ਜਿੰਨੇ ਅਜੇ ਆਉਣਾ ਉਹ ਸਾਡਾ ਭਵਿੱਖ ਹੈ। ਬਸ ਆਹ ਜਿਹੜਾ ਤੇਰਾ ਹੁਣ ਨਿਕਲਦਾ ਪਿਆ ਨਾ, ਸੱਚ ਇਹੀ ਸਵਾਸ ਤੇਰਾ ਹੈ। ਬਾ ਗੁਰੂ ਅਰਜੁਨ ਦੇਵ ਕਹਿੰਦੇ ਨੇ, ਮੇਰੀ ਬੇਨਤੀ ਉਹ ਮਿੱਤਰਾ, ਜੇ ਇੱਕ ਸਵਾਸ ਨੂੰ ਸੰਭਾਲ ਲੈ ਤਾਂ ਸਾਰੀ ਜ਼ਿੰਦਗੀ ਸੰਭਾਲੀ ਜਾਏਗੀ, ਜੇ ਨਾ ਸੰਭਾਲਿਆ ਤਾਂ ਦੇਖ ਇਹ ਦਿਨ ਕਿਵੇਂ ਨਿਕਲਦੇ ਨੇ। ਆਓ ਬਾਣੀ 'ਚ ਅਸੀਂ ਦੇਖੀਏ ਮਹਾਰਾਜ ਬਾਬਾ ਫਰੀਦ ਸਾਹਿਬ, ਕਿਉਂਕਿ ਸਭ ਤੋਂ ਪੁਰਾਤਨ ਭਗਤ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਨਾ, ਉਹ ਪਹਿਲੇ ਨੇ ਭਗਤ ਜੈ ਦੇਵ ਜੀ। ਜੈ ਦੇਵ ਜੀ ਤੋਂ ਬਾਅਦ ਆਉਂਦਾ ਬਾਬਾ ਫਰੀਦ ਸਾਹਿਬ ਦਾ ਜ਼ਿਕਰ, ਅਤੇ ਬਾਬਾ ਸਾਹਿਬ ਨੇ ਆਪਣੀ ਰਚਨਾ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਕਿ ਚਾਰ ਗਵਾਇਆ ਖੰਡ ਕੈ ਔਧ ਘਟੈ ਦਿਨ ਸਰੈਣਾਰੇ। ਦਿਨ ਅਤੇ ਰਾਤ ਕਿਵੇਂ ਲੰਘਦਾ? ਚਾਰ ਪੈਰ ਦਿਨ ਆਇਆ, ਖੰਡ ਕੈ ਦਾ ਅਰਥ ਤੇ ਦੌੜ ਭੱਜ ਵਿੱਚ ਨਿਕਲ ਗਿਆ। ਚਾਰ ਗਵਾਇਆ ਸਮ, ਚਾਰ ਪੈਰ ਰਾਤ ਆਈ ਅਤੇ ਗਹਿਰੀ ਨੀਂਦ ਵੀ ਸੌਂ ਗਿਆ ਅਤੇ ਰੱਬ ਨੇ ਉੱਥੇ ਪੁੱਛਿਆ, ਉਹ ਕਹਿਣ ਲੱਗੇ ਭਲਿਆ ਤੈਨੂੰ ਅੱਠ ਪੈਰ ਦਿੱਤੇ, ਚਾਰ ਗਵਾਇਆ ਖੰਡ ਕਹਿ ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ, ਕਿਹੜੇ ਕੰਮ ਔਧ ਘਟੈ ਦਿਨ ਸਰੈਣਾਰੇ। ਮਨ ਗੁਰਮਿਲ ਕਾਸ਼ ਵਾਰੇ ਤੂੰ ਆਇਓ, ਕਿਹੜੇ ਕੰਮ ਕਾਸ ਲਈ ਆਇਆ ਹੈ? ਇਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਮਹਾਰਾਜ ਜੀ ਨੇ ਫੁਰਮਾਇਆ, ਦਿਨ ਸ ਚੜ੍ਹੈ ਫਿਰ ਆਥਵੈ ਰਹਿਣ ਸਵਾਈ ਜਾਏ। ਦਿਨ ਚੜ੍ਹਿਆ ਆਥਵੈ, ਆਥਵੈ ਦਾ ਅਰਥ ਹੁੰਦਾ ਆਥਣਾ, ਸ਼ਾਮ ਪੈਣੀ। ਜਿਹੜਾ ਚੜ੍ਹਿਆ ਉਹਨੇ ਡੁੱਬਣਾ ਜ਼ਰੂਰ ਹੈ, ਇਹ ਕੁਦਰਤ ਦਾ ਨੇਮ ਹੈ। ਸ਼ਿਵ ਕੁਮਾਰ ਬਟਾਲਵੀ ਨੇ ਨਾ, ਮੇਰਾ ਖਿਆਲ ਨਾਮ ਤੋਂ ਤੁਸੀਂ ਜਾਣੂ ਹੋ, ਪੜ੍ਹਿਆ ਵੀ ਹੋਣਾ, ਪੰਜਾਬੀ ਦਾ ਕਵੀ ਹੋਇਆ ਸ਼ਿਵ ਕੁਮਾਰ ਬਟਾਲਵੀ, ਉਹ ਕਹਿੰਦਾ ਚੜ੍ਹਿਆ ਸੀ ਜੋ ਸੂਰਜ ਉਸ ਡੁੱਬਣਾ ਜ਼ਰੂਰ, ਕੋਈ ਝੂਠ ਕਹਿ ਰਿਹਾ ਕਿ ਪੱਛਮ ਨੇ ਮਾਰਿਆ। ਜਿਹੜਾ ਚੜ੍ਹਿਆ ਹੈ ਉਹ ਡੁੱਬੇਗਾ। ਮਹਾਰਾਜ ਕਹਿੰਦੇ ਨੇ ਕਿ ਦਿਨ ਸ ਚੜ੍ਹੈ, ਦਿਨ ਚੜ੍ਹਿਆ ਫਿਰ ਆਥਵੈਂ ਰਹਿਣ ਸਵਾਈ ਜਾਏ। ਦਿਨ ਚੜ੍ਹਿਆ, ਸ਼ਾਮ ਪੈ ਗਈ, ਉਹ ਰਾਤ ਆਈ ਅਤੇ ਰਾਤ ਸੁੱਤਿਆਂ ਨਿਕਲ ਗਈ। ਸੱਚ ਐਵੇਂ ਦਿਨ ਅਤੇ ਰਾਤ ਕਰਦਿਆਂ ਬੰਦੇ ਨੇ 100 ਸਾਲ ਦੀ ਜ਼ਿੰਦਗੀ ਗਵਾ ਦਿੱਤੀ। ਆਹ ਥੋੜ੍ਹੀ ਜਿਹੀ ਇੱਕ ਮੈਂ ਉਦਾਹਰਨ ਦੇ ਦੇਵਾਂ। ਪੁਰਾਣੇ ਕਥਾ ਵਚ ਕੇ ਗੱਲ ਸੁਣਾਉਂਦੇ ਹੁੰਦੇ ਸਨ। ਕਿਉਂਕਿ ਅੱਜ ਸਾਡਾ ਜਿਹੜਾ ਵਕਤਾਪਣ ਹੈ ਉਹ ਵੀ ਸੰਕੀਰਨ ਹੁੰਦਾ ਜਾ ਰਿਹਾ, ਅਤੇ ਸਾਡੀ ਸਰੋਤ ਜਿਹੜੀ ਹੈ ਖਿਮਾ ਕਰਿਓ ਉਹਦੇ ਅੰਦਰ ਵੀ ਖੁੱਲ੍ਹਾਪਣ ਨਹੀਂ ਰਿਹਾ। ਖੁੱਲ੍ਹਾਪਣ ਮੀਨਸ ਕਿਸੇ ਦੂਜੇ ਦੀ ਗੱਲ ਅਸੀਂ ਸੁਣਨ ਨੂੰ ਤਿਆਰ ਨਹੀਂ। ਹਾਲਾਂਕਿ ਰਹਿਤ ਮਰਿਆਦਾ ਵਿੱਚ ਲਿਖਿਆ ਕਿ ਅਨਮਤ ਦੇ ਮਨਮਤ ਨਹੀਂ ਅਨਮਤ ਦੇ ਗ੍ਰੰਥਾਂ ਵਿੱਚੋਂ ਉਦਾਹਰਨਾਂ ਲਈਆਂ ਜਾ ਸਕਦੀਆਂ ਨੇ, ਪਰ ਛਾਂ ਉਹ ਸ਼ਬਦ ਦੀ ਥੱਲੇ ਰਹਿਣ, ਗੁਰੂ ਦੇ ਸ਼ਬਦ ਦੀ ਥੱਲੇ। ਇੱਕ ਸਾਧੂ ਸੀ ਅਤੇ ਉਹ ਪਰਮਾਤਮਾ ਦੇ ਭੈ ਵਾਲਾ ਬੰਦਗੀ ਵਾਲਾ ਅਤੇ ਪਿੰਡ ਵਿੱਚੋਂ ਬਹੁਤ ਘੱਟ ਜਾਂਦਾ ਸੀ। ਇੱਕ ਨੌਜਵਾਨ ਨੇ ਆਉਣਾ ਅਤੇ ਰੋਜ਼ ਆ ਕੇ ਉਸ ਸਾਧੂ ਦੀ ਝੌਂਪੜੀ ਵਿੱਚ ਉਹਦੀ ਸੇਵਾ ਕਰਨੀ, ਪਰ ਨਾਲ ਉਹਨੇ ਆਉਂਦਿਆਂ ਹੋਇਆਂ ਮਜ਼ਾਕ ਜ਼ਰੂਰ ਕਰਨੇ ਅਤੇ ਇੱਕ ਗੱਲ ਕਹਿਣੀ, ਬਾਬਾ ਕਦੀ ਖਿੜ ਖਿੜਾ ਕੇ ਤੂੰ ਹੱਸਦਾ ਵੀ ਨਹੀਂ, ਕਦੀ ਤੂੰ ਦੁਨੀਆਦਾਰੀ ਵੀ ਨਹੀਂ ਕਮਾਉਂਦਾ, ਮੈਂ ਜਦੋਂ ਆਉਂਦਾ ਤੂੰ ਗੰਭੀਰ। ਉਹਨਾਂ ਇੱਕ ਗੱਲ ਕਹਿਣੀ, ਪੁੱਤਰ ਜ਼ਿੰਦਗੀ ਬਹੁਤ ਕੀਮਤੀ ਹੈ, ਇਹ ਕੇਵਲ ਹੱਸਣ ਮਜ਼ਾਕ ਅਤੇ ਮਖੌਲ ਠੱਟੇ ਵਿੱਚ ਗਵਾਉਣ ਵਾਲੀ ਨਹੀਂ। ਪਰ ਉਹਨੇ ਨੇਮ ਨਾਲ ਰੋਜ਼ ਆਈ ਜਾਣਾ। ਇੱਕ ਦਿਨ ਉਹ ਆਇਆ ਅਤੇ ਕਹਿਣ ਲੱਗਾ, ਮਹਾਂਪੁਰਖੋ ਅੱਜ ਸ਼ਾਮ ਨੂੰ ਨਹੀਂ ਮੈਂ ਆਉਣਾ, ਤੁਹਾਡੀ ਸੇਵਾ ਵਿੱਚ ਹਾਜ਼ਰ ਨਹੀਂ ਹੋ ਸਕਾਂਗਾ। ਕਹਿਣ ਲੱਗੇ, ਕਿਉਂ? ਕਹਿੰਦਾ ਮੈਂ ਬਾਜ਼ਾਰ ਚੱਲਿਆ, ਸ਼ਹਿਰ ਚੱਲਿਆ। ਕਹਿਣ ਲੱਗੇ, ਇੱਕ ਕੰਮ ਮੇਰਾ ਵੀ ਕਰ ਦਈਂ। ਉਹਨੇ ਸੋਚਿਆ, ਬਾਬੇ ਨੇ ਅੱਜ ਤੱਕ ਕਦੀ ਸਵਾਲ ਨਹੀਂ ਪਾਇਆ, ਇਹਦਾ ਕੰਮ ਕੀ? ਕਹਿਣ ਲੱਗਾ, ਪੁੱਤਰ ਇੱਕ ਕੰਮ ਮੇਰਾ ਕਰ ਦਈਂ, ਤਿੰਨ ਕੁ ਚੀਜ਼ਾਂ ਮੈਂ ਖਰੀਦਣੀਆਂ ਚਾਹੁੰਦਾ ਅਤੇ ਬਾਜ਼ਾਰ ਵਿੱਚੋਂ ਲੈ ਆਵੀਂ, ਪੈਸੇ ਮੈਂ ਤੈਨੂੰ ਦੇ ਦਿਆਂਗਾ। ਉਹਨੇ ਕਿਹਾ, ਬਾਬਾ ਜੀ ਦੱਸੋ। ਕਹਿਣ ਲੱਗਾ, ਇੱਕ ਕਾਗਜ਼ ਅਤੇ ਕਲਮ ਲੈ ਆ। ਉਹ ਕਹਿੰਦਾ, ਮੈਂ ਜਵਾਨ ਖਾਂ, ਮੇਰਾ ਦਿਮਾਗ ਬਹੁਤ ਤੇਜ਼ ਹੈ, ਮੇਰੀ ਚਿੰਤਨ ਸ਼ਕਤੀ ਚੇਤਾ ਸ਼ਕਤੀ ਕਾਇਮ ਹੈ, ਤੁਸੀਂ ਬੋਲੋ ਮੈਂ ਯਾਦ ਕਰ ਲਾਂਗਾ। ਹੱਸ ਕੇ ਕਹਿੰਦੇ ਨੇ, ਨਹੀਂ ਪੁੱਤਰ, ਸਦੀਆਂ ਹੋ ਗਈਆਂ, ਬੰਦੇ ਨੂੰ ਤਿੰਨੇ ਚੇਤੇ ਹੀ ਨਹੀਂ, ਤੂੰ ਲਿਖ ਲੈ। ਉਹਨੇ ਕਿਹਾ, ਮਹਾਰਾਜ ਲਿਖਾਓ। ਉਹ ਕਹਿਣ ਲੱਗੇ, ਪਹਿਲੀ ਦਾ ਨਾਮ ਹੈ ਸ਼ਬਦ ਵਰਤੇ ਘਟੇ ਘਟੇ, ਧਿਆਨ ਦਿਆ ਇਹ ਸਮਝਣ ਵਾਲੀ ਗੱਲ ਹੈ, ਮੈਨੂੰ ਬੜੀ ਚੰਗੀ ਲੱਗੀ, ਮੈਂ ਤਾਂ ਸ਼ੇਅਰ ਕਰਨ ਲੱਗਾ। ਪਹਿਲੀ ਚੀਜ਼ ਦਾ ਨਾਮ ਹੈ ਘਟੇ ਘਟੇ। ਉਹ ਲਿਖਣ ਤੋਂ ਪਹਿਲਾਂ ਸੋਚਣ ਲੱਗ ਪਿਆ ਵੀ ਇਹ ਕਿਹੜੀ ਚੀਜ਼ ਹੋਈ ਘਟੇ ਘਟੇ, ਪਰ ਉਹਨੇ ਲਿਖ ਲਿਆ। ਕਹਿਣ ਲੱਗਾ, ਬਾਬਾ ਜੀ ਦੂਜੀ? ਕਹਿਣ ਲੱਗੇ, ਪੁੱਤਰ ਉਹਦਾ ਨਾਮ ਹੈ ਵਧੇ ਵਧੇ। ਉਹ ਸੋਚਣ ਲੱਗ ਪਿਆ, ਇੱਕ ਘਟੇ ਘਟੇ, ਦੂਜੀ ਚੀਜ਼ ਵਧੇ ਵਧੇ। ਉਹ ਕਹਿੰਦਾ, ਮੈਨੂੰ ਇਹ ਦੱਸੋ ਇਹ ਖਾਣ ਵਾਲੀ ਪਾਣ ਵਾਲੀ, ਮੈਂ ਤਾਂ ਨਾਮ ਹੀ ਹੁਣ ਸੁਣਨਾ ਪਿਆ। ਤੁਸੀਂ ਤਿੰਨ ਪਹਿਲੀ ਲਿਖਾਈ ਘਟੇ ਘਟੇ, ਦੂਜੀ ਲਿਖਾਈ ਵਧੇ ਵਧੇ। ਉਹ ਕਹਿਣ ਲੱਗੇ, ਪੁੱਤਰ ਤੀਜੀ ਵੀ ਲਿਖ ਲੈ। ਕਹਿਣ ਲੱਗਾ, ਤੀਜੀ ਦਾ ਨਾਮ ਕੀ? ਕਹਿਣ ਲੱਗੇ, ਤੀਜੀ ਦਾ ਨਾਮ ਹੈ ਨਾ ਵਧੇ ਅਤੇ ਨਾ ਘਟੇ। ਉਹ ਸੋਚੀ ਪੈ ਗਿਆ ਵੀ ਬਾਬਾ ਮੇਰਾ ਮਜ਼ਾਕ ਤਾਂ ਨਹੀਂ ਬਣਾਉਂਦਾ ਪਿਆ, ਮੈਂ ਰੋਜ਼ ਟਿਚਰਾ ਕਰਦਾ ਸਾਂ, ਅੱਜ ਕਿਤੇ ਮੇਰਾ ਮੌਜੂ ਤਾਂ ਨਹੀਂ ਬਣਾਉਣ ਲੱਗਾ। ਉਹਨੇ ਕਿਹਾ, ਬਾਬਾ ਜੀ ਇਹ ਚੀਜ਼ਾਂ ਕੀ ਨੇ? ਵਧੇ ਵਧੇ ਘਟੇ ਘਟੇ, ਨਾ ਵਧੇ ਨਾ ਘਟੇ। ਕਹਿਣ ਲੱਗੇ, ਪੁੱਤਰ ਅੱਜ ਤੀਕਰਾ ਤੈਨੂੰ ਕਿਸੇ ਸੁਣਾਈਆਂ ਹੀ ਨਹੀਂ, ਸਮਝ ਹੀ ਨਹੀਂ ਤੈਨੂੰ, ਬਾਜ਼ਾਰ 'ਚੋਂ ਖਰੀਦ ਲਿਆ ਵੀ, ਪੈਸੇ ਕੋਈ ਨਹੀਂ ਲੱਗਣੇ, ਮਿਲ ਜਾਣਗੀਆਂ। ਉਹ ਚਲਾ ਗਿਆ ਜੀ। ਮੈਂ ਸੰਖੇਪ ਜਿਹਾ ਗੱਲ ਨੂੰ ਸੰਕੋਚਾਂ, ਉਹ ਦੁਕਾਨ 'ਤੇ ਪੰਸਾਰੀ ਦੀ 'ਤੇ ਪਹੁੰਚਿਆ। ਮਨ ਨੇ ਕਿਹਾ, ਹੋ ਸਕਦਾ ਕੋਈ ਜੜੀ ਬੂਟੀ ਦਾ ਨਾ ਹੋਵੇ, ਕੋਈ ਦਵਾਈ ਹੋਵੇ। ਉਹ ਆਰਾਮ ਨਾਲ ਜਦੋਂ ਦੇਖਿਆ ਵੀ ਪੰਸਾਰੀ ਵਾਲਾ ਇਕੱਲਾ ਹੈ, ਅਤੇ ਉਹਦੇ ਕੋਲ ਜਾ ਕੇ ਕਹਿੰਦਾ, ਆਹ ਤਿੰਨ ਚੀਜ਼ਾਂ ਮਿਲ ਜਾਣਗੀਆਂ? ਉਹਨੇ ਕਿਹਾ, ਦੱਸੋ। ਕਾਗਜ਼ ਖੋਲ੍ਹ ਕੇ ਕਹਿੰਦਾ, ਘਟੇ ਘਟੇ, ਵਧੇ ਵਧੇ, ਨਾ ਵਧੇ ਨਾ ਘਟੇ। ਉਹ ਹੱਸ ਕੇ ਕਹਿੰਦਾ, ਤੇਰਾ ਕਿਸੇ ਨੇ ਮਜ਼ਾਕ ਉਡਾਇਆ, ਇਹਨਾਂ ਚੀਜ਼ਾਂ ਨੂੰ ਜਿਨ੍ਹਾਂ ਦਾ ਤੂੰ ਨਾਂ ਲੈਂਦਾ, ਇਹਨਾਂ ਦੀ ਤਾਂ ਹੋਂਦ ਹੀ ਕੋਈ ਨਹੀਂ, ਪੰਸਾਰੀ 'ਚ ਨਹੀਂ ਇਹ। ਫਿਰ ਮਨ 'ਚ ਆਇਆ, ਕਿਸੇ ਵੈਦ ਨੂੰ ਪੁੱਛਾਂ। ਹਰ ਥਾਂ 'ਤੇ ਮਜ਼ਾਕ ਉੱਡਿਆ, ਮਖੌਲ ਉੱਡਿਆ, ਵਾਪਸ ਗੁੱਸੇ ਨਾਲ ਭਰਾ ਪੀਤਾ ਆਇਆ। ਕਹਿੰਦਾ, ਅੱਜ ਬਾਬੇ ਨਾਲ ਜਾ ਕੇ ਗੱਲ ਕਰਾਂਗਾ ਕਿ ਤੁਸੀਂ ਮੇਰਾ ਮਜ਼ਾਕ ਬਣਾਇਆ ਬਾਜ਼ਾਰ ਦੇ ਅੰਦਰ। ਜਿਨ੍ਹਾਂ ਲੋਕਾਂ ਕੋਲ ਗਿਆ ਉਹਨਾਂ ਕਿਹਾ, ਮੂਰਖਾਂ ਇਹ ਕੀ ਲੈ ਕੇ ਲੈ। ਜਦੋਂ ਤੁਰਿਆ ਜਾਂਦਾ ਤਾਂ ਰਸਤੇ ਵਿੱਚ ਕੀ ਦੇਖਿਆ ਕਿ ਰਸਤੇ ਦੇ ਰੁੱਖ, ਸੜਕ ਦੇ ਕਿਨਾਰੇ ਰੁੱਖ, ਰਾਹ ਦੇ ਕਿਨਾਰੇ ਰੁੱਖ, ਉਹਦੇ ਥੱਲੇ ਨੇਤਰ ਬੰਦ ਕਰਕੇ ਇੱਕ ਸਾਧੂ ਬੈਠਾ ਹੈ। ਮਨ ਨੇ ਕਿਹਾ, ਮਨਾ ਇਹਦੇ ਤੋਂ ਹੀ ਪੁੱਛ ਲੈ, ਕਿਤੇ ਇਹਨੂੰ ਹੀ ਪਤਾ ਹੋਵੇ ਤਿੰਨਾਂ ਚੀਜ਼ਾਂ ਦਾ। ਅਤੇ ਉਹਦੇ ਕੋਲ ਜਾ ਕੇ ਬੈਠ ਗਿਆ। ਉਹਨਾਂ ਨੇਤਰ ਖੋਲ੍ਹੇ ਅਤੇ ਕਹਿਣ ਲੱਗਾ, ਬਾਬਾ ਜੀ ਮੈਂ ਇੱਕ ਸਵਾਲ ਪੁੱਛਾਂ। ਕਹਿਣ ਲੱਗੇ, ਬੇਟਾ ਦੱਸ। ਕਹਿੰਦਾ, ਆਹ ਤਿੰਨ ਚੀਜ਼ਾਂ ਬਾਰੇ ਕਿਤੇ ਤੁਹਾਨੂੰ ਜਾਣਕਾਰੀ ਹੈ? ਕਹਿਣ ਲੱਗੇ ਕਿਹੜੀਆਂ? ਉਹ ਤਿੰਨੇ ਸੁਣਾ ਦਿੱਤੀਆਂ ਕਿ ਘਟੇ ਘਟੇ ਵਧੇ ਵਧੇ ਨਾ ਵਧੇ ਨਾ ਘਟੇ। ਉਹ ਹੱਸ ਕੇ ਕਹਿੰਦੇ ਤੈਨੂੰ ਲਿਖਾਈਆਂ ਕਿੰਨੇ ਨੇ? ਖੈਣ ਤਾਂ ਸਹੀ, ਤੈਨੂੰ ਲਿਖਾਈਆਂ ਕਿੰਨੇ? ਕਹਿਣ ਲੱਗਾ ਮੈਨੂੰ ਲਿਖਾਈਆਂ ਨੇ ਸਾਡੇ ਪਿੰਡ ਇੱਕ ਸਾਧੂ ਰਹਿੰਦਾ ਉਹਨੇ। ਕਹਿਣ ਲੱਗੇ ਪੁੱਤਰ ਇੱਕ ਕੰਮ ਕਰ, ਇਹ ਤੇਰੇ 'ਤੇ ਵੀ ਵਾਪਰਦੀਆਂ ਪਈਆਂ ਨੇ। ਉਹ ਕਹਿੰਦਾ ਮੇਰੇ 'ਤੇ ਵਾਪਰ ਰਹੀਆਂ ਨੇ? ਕਹਿਣ ਲੱਗਾ ਦੱਸੋ ਇਹ ਚੀਜ਼ਾਂ ਕੀ ਨੇ? ਉਹਨੇ ਕਿਹਾ ਕਲਮ ਪਕੜ ਅਤੇ ਇਹਨਾਂ ਦੇ ਅੱਗੇ ਨਾਮ ਲਿਖਣੇ ਸ਼ੁਰੂ ਕਰ ਦੇ। ਕੀ ਨੇ? ਇਹ ਬਾਜ਼ਾਰ 'ਚੋਂ ਨਹੀਂ ਮਿਲਦੀਆਂ, ਹਰ ਬੰਦੇ ਦੇ ਕੋਲ ਨੇ, ਹਰ ਬੰਦੇ ਦੇ ਸਰੀਰ 'ਤੇ ਜ਼ਿੰਦਗੀ 'ਚ ਵਾਪਰ ਰਹੀਆਂ ਨੇ। ਉਹਨੇ ਕਿਹਾ ਪਹਿਲੀ ਚੀਜ਼ ਘਟੇ ਘਟੇ, ਇਹ ਕੀ ਹੈ? ਕਹਿਣ ਲੱਗਾ ਬੇਟਾ ਇਹਦੇ ਸਾਹਮਣੇ ਲਿਖ ਦੇ ਉਮਰ, ਆਰਬਲਾ ਆਯੂ, ਇਹਦੇ ਸਾਹਮਣੇ ਲਿਖ ਦੇ ਆਯੂ, ਕਿਉਂਕਿ ਬੰਦੇ ਦੇ ਜਨਮ ਤੋਂ ਬਾਅਦ ਜਿਹੜੀ ਚੀਜ਼ ਘਟਣੀ ਸ਼ੁਰੂ ਹੁੰਦੀ ਹੈ ਉਹ ਔਦ ਘਟ ਹੈ, ਦਿਨ ਸੁਣਾ ਰਹਿਣਾ ਰੇ, ਬੰਦੇ ਦੇ ਜਨਮ ਤੋਂ ਬਾਅਦ ਘਟਦੀ ਹੈ ਇਹਦੀ ਉਮਰ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਦਿਨ 'ਤੇ ਪਹਿਰ, ਪਹਿਰ 'ਤੇ ਘੜੀਆਂ, ਆਵ ਘਟੈ ਤਨ ਛੀਜੈ, ਆਵ ਘਟੈ ਘਟੇ ਘਟੇ, ਇਹਦੇ ਅੱਗੇ ਉਮਰ ਲਿਖ ਦੇ। ਹਰ ਰੋਜ਼ ਬੰਦੇ ਦੀ ਉਮਰ ਘਟ ਰਹੀ ਹੈ। ਇਸ ਨੂੰ ਤਾਂ ਬਾਬਾ ਕਬੀਰ ਸਾਹਿਬ ਨੇ ਇੱਕ ਮਾਂ ਬੱਚੇ ਦਾ ਜਨਮ ਦਿਨ ਮਨਾ ਰਹੀ ਹੈ ਅਤੇ ਉਹਨੂੰ ਵੀ ਕਹਿ ਦਿੱਤਾ ਜਨਨੀ ਜਾਨਤ ਸੁਤ ਵੱਡਾ ਖੋਟ ਹੈ, ਜਨਨੀ ਜਾਨਤ ਸੁਤ ਵੱਡਾ ਖੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਘਟੇ ਘਟੇ ਇਹਦੇ ਸਾਹਮਣੇ ਲਿਖਦੇ ਉਮਰ ਆਰਬਲਾ ਜ਼ਿੰਦਗੀ ਆਯੂ। ਉਹ ਵਾਕਈ ਉਤਸ਼ਕ ਹੋ ਗਿਆ ਵੀ ਇਹ ਸੱਚਮੁੱਚ ਹੀ ਉਮਰ ਘਟਦੀ ਪਈ ਹੈ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚਾਂ ਵਾਰ ਵਾਰ ਕਿਹਾ ਕਿ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜੋ ਪਾਣੀ। ਮਹਾਰਾਜ ਜੀ ਨੇ ਕਿਹਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਆ ਲੰਘਦੀ ਪਈ ਹੈ ਉਮਰ, ਮਿੱਥਿਆ ਮੋਹ ਬੰਦਾ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰਹਿਣੀ, ਭਜ ਦਿਨ ਨਿਤ ਰਹਿਣੀ, ਔਦ ਘਟੈ ਦਿਨ ਸਰੈਣਾਰੇ, ਮਾਧਵੇ ਭਜ ਦਿਨ ਨਿਤ ਰਹਿਣੀ, ਜਨਮ ਪਦਾਰਥ ਜੀਤ ਅਰ ਸ਼ਰਨੀ। ਉਹ ਕਹਿੰਦਾ ਬਾਬਾ ਇਹ ਤਾਂ ਸੱਚ ਕਿ ਘਟੇ ਘਟੇ ਤਾਂ ਹੋ ਗਈ ਉਮਰ, ਅਤੇ ਜਿਹੜਾ ਅੱਗੇ ਸ਼ਬਦ ਲਿਖਿਆ ਵਧੇ ਵਧੇ, ਇਹਦੇ ਅਰਥ ਕੀ ਨੇ? ਕਿਹੜੀ ਚੀਜ਼ ਵੱਧ ਰਹੀ ਹੈ? ਉਹਨਾਂ ਕਹਿਣ ਲੱਗੇ ਪੁੱਤਰ ਇਹਦੇ ਸਾਹਮਣੇ ਲਿਖਦੇ ਤਮਾ, ਤ੍ਰਿਸ਼ਨਾ। ਜਦੋਂ ਬੰਦੇ ਦੇ ਅੰਦਰ ਜਨਮ ਤੋਂ ਬਾਅਦ ਕੋਈ ਚੀਜ਼ ਵੱਧਦੀ ਏ, ਸੱਚ ਇਵੇਂ ਇਹਦੇ ਅੰਦਰ ਵਾਸ਼ਨਾ ਦਾ ਵਾਧਾ ਹੁੰਦਾ, ਇਹਦੇ ਅੰਦਰ ਤਮਾ ਵੱਧਦਾ। ਕਈ ਵਾਰੀ ਸਰੀਰ ਦੇ ਇੰਦਰੇ ਜਵਾਬ ਦਿੰਦੇ ਨੇ ਪਰ ਅੰਦਰ ਦੀ ਵਾਸ਼ਨਾ ਬੰਦੇ ਦੀ ਮਰਦੀ ਨਹੀਂ। ਕਦੀ ਤੁਸੀਂ ਦੇਖੋ ਜਦੋਂ ਬੰਦੇ 'ਤੇ ਬੁਢੇਪਾ ਆਉਂਦਾ, ਖਿਮਾ ਕਰਿਓ ਸਭ ਲਈ ਨਹੀਂ, ਜ਼ਿਆਦਾਤਰ ਬੰਦੇ ਉਹਨਾਂ ਦੇ ਅੰਦਰ ਪਕੜ ਖੋਰ ਜ਼ਿਆਦਾ ਪੈਦਾ ਹੋ ਜਾਂਦੀ ਹੈ, ਵਧੇ ਵਧੇ ਤ੍ਰਿਸ਼ਨਾ ਵੱਧਦੀ ਏ, ਇਹ ਘਟਦੀ ਨਹੀਂ। ਗੁਰੂ ਸਾਹਿਬ ਨੇ ਬਾਣੀ 'ਚ ਕਿਹਾ ਕਿ ਸਹਿਜ ਖਟੇ ਲੱਖੋ ਉੱਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਿਛੂ ਨਾ ਸੁਝੀ, ਵਿਖਿਆ ਮੈਂ ਕਿਨਗੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਦਨ ਨੀ ਧਰਾਪੈ ਬਿਨ ਹਰ ਕਹਾਂ ਅਗਾਈ। ਵਧੇ ਵਧੇ ਦਿਨ ਰਾਤ ਜਿਹੜੀ ਵੱਧ ਰਹੀ ਹੈ ਉਹ ਤ੍ਰਿਸ਼ਨਾ। ਉਹਨੇ ਕਿਹਾ ਇਹ ਵੀ ਸੱਚ ਕਿ ਘਟਦੀ ਉਮਰ ਹੈ ਵੱਧਦੀ ਤ੍ਰਿਸ਼ਨਾ ਹੈ। ਅਤੇ ਬਾਬਾ ਜੀ ਆਹ ਜਿਹੜਾ ਲਿਖ ਦਿੱਤਾ ਨਾ ਵਧੇ ਨਾ ਘਟੇ, ਇਹ ਕੀ ਚੀਜ਼? ਕਹਿਣ ਲੱਗੇ ਪੁੱਤਰ ਇਹਦੇ ਸਾਹਮਣੇ ਲਿਖਦੇ ਸਵਾਸ, ਜਿੰਨੇ ਕੁ ਰੱਬ ਨੇ ਗਿਣ ਕੇ ਪਾ ਦਿੱਤੇ ਨੇ ਨਾ, ਨਾ ਇਹਨਾਂ ਨੇ ਘਟਣਾ ਅਤੇ ਨਾ ਇਹਨਾਂ ਵਧਣਾ ਹੀ। ਮੈਂ ਤਾਂ ਕਹਾਣੀ ਲੈ ਲਈ, ਬਾਣੀ ਵਿੱਚ ਕਿਹਾ ਮਨ ਘਾਲੇ ਸਭ ਦਿਵਸ ਸਾਸ, ਉਹਨੇ ਗਿਣ ਕੇ ਪਾ ਦਿੱਤੇ ਨੇ ਸਵਾਸ। ਮਨ ਘਾਲੇ ਸਭ ਦਿਵਸ ਸਾਸ, ਨਾ ਵਧਣ ਘਟਣ ਤਿਲ ਸਾਰ, ਤਿਲ ਜਿੰਨਾ ਨਾ ਇਹਨਾਂ ਵਧਣਾ ਅਤੇ ਨਾ ਘਟਣਾ। ਸੱਚ ਇਵੇਂ ਬੰਦੇ ਦੀ ਜ਼ਿੰਦਗੀ ਆ ਤਿੰਨਾਂ ਗੱਲਾਂ ਦੇ ਦੁਆਲੇ ਘੁੰਮ ਰਹੀ ਹੈ। ਰੋਜ਼ ਉਮਰ ਘਟਦੀ ਪਈ ਏ, ਤ੍ਰਿਸ਼ਨਾ ਹੋਰ ਜ਼ਿਆਦਾ ਵੱਧਦੀ ਪਈ ਏ। ਸੱਚ ਇਵੇਂ ਜਿੰਨੇ ਕੁ ਸਵਾਸ ਨੇ ਉਹਨਾਂ ਤਾਂ ਵਧਣਾ ਘਟਣਾ ਖਏ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਇੱਕ ਸਵਾਸ ਤੇਰੀ ਜ਼ਿੰਦਗੀ ਦਾ ਜਾ ਰਿਹਾ ਅਤੇ ਉਹਨੂੰ ਸੰਭਾਲ। ਬਾਬੇ ਫਰੀਦ ਦੇ ਮੈਂ ਦੋ ਕੁ ਬਚਨ ਹੋਰ ਕਹਿ ਕੇ ਅੱਗੇ ਬਾਣੀ 'ਚ ਤੁਰਨਾ। ਇੱਕ ਤਾਂ ਬਚਨ ਹੈ ਉਹਨਾਂ ਦਾ ਕਿ ਮਹਾਰਾਜ ਜੀ ਨੇ ਬਚਨ ਕੀਤਾ, ਹਜ਼ੂਰ ਨੇ ਫੁਰਮਾਇਆ ਫਰੀਦਾਂ ਕੋਠੇ ਧੁੱਕਣ ਕੇਤੜਾ, ਔਦ ਘਟੈ ਦਿਨ ਸਿਰੈ ਨਾਰੇ। ਸ਼ਬਦ ਆਇਆ ਕੋਠੇ ਧੁੱਕਣ, ਅਗਲਾ ਸ਼ਬਦ ਆਇਆ ਧੁੱਕਣ, ਕੇਤੜਾ ਦਾ ਅਰਥ ਹੈ ਕਿੰਨਾ ਕੁ। ਹੁਣ ਇੱਕ ਆਦਮੀ ਸੜਕ ਉੱਤੇ ਤਾਂ ਤੇਜ਼ ਤੇਜ਼ੀ ਨਾਲ ਦੌੜ ਸਕਦਾ, ਪਰ ਮਕਾਨ ਦੀ ਛੱਤ ਤੇ ਕਿੰਨਾ ਕੁ ਤੇਜ਼ੀ ਨਾਲ ਦੌੜੇਗਾ? ਜੇ ਕੋਈ ਕਹੇ ਵੀ ਜਿੰਨਾ ਮੈਂ ਸੜਕ ਤੇ ਤੇਜ਼ੀ ਨਾਲ ਦੌੜਨਾ, ਸੜਕ ਤਾਂ ਮੁੱਕਣੀ ਨਹੀਂ, ਅਗਾਂਹ ਅਗਾਂਹ ਚਲੀ ਜਾਏਗੀ, ਪਰ ਕੋਠੇ ਦੀ ਛੱਤ ਤੇਰੇ ਦੌੜਨ ਦੀ ਬਸ ਸ਼ੁਰੂਆਤ ਹੋਵੇ, ਨਾਲ ਹੀ ਦੂਜਾ ਬਨੇਰਾ ਆਉਣਾ, ਛੱਤ ਨੇ ਮੁੱਕ ਜਾਣਾ। ਤੇਰੀ ਜ਼ਿੰਦਗੀ ਤਾਂ ਤੇਰੇ ਮਕਾਨ ਦੀ ਛੱਤ ਦੀ ਤਰ੍ਹਾਂ ਹੈ, ਜਿੰਨਾ ਕੁ ਇਹਦੇ 'ਤੇ ਦੌੜਨਾ, ਇੰਨੀ ਕੁ ਤੇਰੀ ਜ਼ਿੰਦਗੀ ਦੀ ਦੌੜ ਹੈ। ਫਿਰ ਇੱਦਾਂ ਕੋਠੇ ਧੁੱਕਣ ਕੇਤੜਾ ਔਧ ਘਟੈ ਦਿਨ ਸਰੈ ਨਾਰੇ, ਮੈਂ ਪ੍ਰਕਰਨ ਤੋਂ ਦੂਰ ਜਾ ਕੇ ਨਹੀਂ, ਕੋਠੇ ਧੁੱਕਣ ਕੇਤੜਾ ਫਿਰ ਨੀਂਦੜੀ ਨਿਵਾਰ, ਉਹ ਜਿਹੜੀ ਨੀਂਦ ਤੈਨੂੰ ਰੱਬ ਵੱਲੋਂ ਆਈ ਹੈ ਉੱਠੇ ਦੇ ਤੂੰ, ਉਹ ਜਾਖ ਫਿਰ ਨੀਂਦੜੀ ਨਿਵਾਰ, ਜੋ ਦੇ ਲੱਦੇ, ਦੇ ਦਾ ਅਰਥ ਦਿਨ, ਲੱਦੇ ਦਾ ਅਰਥ ਲੱਭੇ ਮਿਲੇ, ਗਾਣਵੇਂ, ਗਾਣਵੇਂ ਦਾ ਅਰਥ ਗਿਣਤੀ ਦੇ, ਜੋ ਦੇ ਲੱਦੇ ਗਾਣਵੇਂ ਗਏ ਵਿਲਾੜ, ਵਿਲਾੜ ਜਿਹੜੇ ਗਿਣਤੀ ਦੇ ਦਿਨ ਮਿਲੇ ਸਨ, ਦੇਖ ਛਾਲਾਂ ਮਾਰਦੇ ਤੇਰੇ ਕੋਲੋਂ ਨਿਕਲ ਗਏ, ਉਹ ਦਿਨਾਂ ਨੂੰ ਤੂੰ ਕਿਵੇਂ ਸੰਭਾਲੇਗਾ? ਦੂਸਰਾ ਉਹਨਾਂ ਦਾ ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਦੇ, ਉਹ ਕਹਿੰਦੇ ਰੱਬ ਖਜੂਰੀ ਪੱਕੀਆਂ ਔਧ ਘਟੈ ਦਿਨ ਸਰੈ ਨਾਰੇ, ਕਹਿੰਦੇ ਨੇ ਰੱਬ ਦੇ ਬੰਦਗੀ, ਰੱਬ ਦੇ ਸੰਤ ਜਨ ਉਹ ਪੱਕੀਆਂ ਖਜ਼ੂਰਾਂ ਦੀ ਤਰ੍ਹਾਂ। ਕਈਆਂ ਨੇ ਇਹਦੇ ਅਰਥ ਇਹ ਵੀ ਕੀਤੇ ਨੇ ਕਿ ਵਾਸ਼ਨਾਵਾਂ ਪੱਕੀਆਂ ਖਜ਼ੂਰਾਂ ਨੇ, ਪਰ ਉੱਥੇ ਸ਼ਬਦ ਰੱਬ ਵਰਤਿਆ ਹੈ, ਰੱਬ ਖਜ਼ੂਰੀ ਪੱਕੀਆਂ, ਬੰਦਗੀ ਕਰਨ ਵਾਲੀ ਸੰਗਤ, ਪਰਮਾਤਮਾ ਦੀ ਭਗਤੀ ਕਰਨ ਵਾਲੀਆਂ ਰੂਹਾਂ, ਇਹ ਪੱਕੀਆਂ ਹੋਈਆਂ ਖਜ਼ੂਰਾਂ ਦੀ ਤਰ੍ਹਾਂ ਨੇ, ਅਤੇ ਜਿੱਥੇ ਬੈਠ ਕੇ ਕਥਾ ਕੀਰਤਨ ਹੁੰਦਾ, ਇਹ ਮਾਨੋ ਸ਼ਹਿਦ ਦੀਆਂ ਨਦੀਆਂ ਵਗਦੀਆਂ ਪਈਆਂ ਹਨ। ਇਹਦਾ ਕਾਰਨ ਕੀ? ਕਿਉਂਕਿ ਜਦੋਂ ਇਸਲਾਮੀ ਮਤ ਨੂੰ ਆਪਾਂ ਪੜ੍ਹਦੇ ਹਾਂ, ਉਹ ਬਹਿਸ਼ਤ ਦੀ ਗੱਲ ਕਰਦੇ ਹਾਂ, ਕਹਿੰਦੇ ਨੇ ਕਿ ਅੱਗੇ ਸ਼ਹਿਦ ਦੀਆਂ ਨਦੀਆਂ ਮਿਲਣਗੀਆਂ, ਅੱਗੇ ਪੱਕੀਆਂ ਹੋਈਆਂ ਖਜ਼ੂਰਾਂ ਮਿਲਣਗੀਆਂ। ਉਹ ਕਹਿਣ ਲੱਗੇ ਮਰਨ ਤੋਂ ਬਾਅਦ ਦੀ ਗੱਲ ਛੱਡ, ਆ ਬੰਦਗੀ ਕਰਨ ਵਾਲੇ ਪੱਕੀਆਂ ਖਜ਼ੂਰਾਂ ਨੇ, ਅਤੇ ਜਿਸ ਸੰਗਤ ਵਿੱਚ ਕਥਾ ਕੀਰਤਨ ਅਤੇ ਬਾਣੀ ਦਾ ਜਾਪ ਚੱਲਦਾ, ਇਹ ਮਾਨੋ ਬੰਦਗੀ ਸ਼ਹਿਦ ਦੀਆਂ ਨਦੀਆਂ ਵਗਦੀ ਪਈ। ਰੱਬ ਖਜੂਰੀ ਪੱਕੀਆਂ, ਮਾਖਿਆ ਨਹੀਂ ਵਖਨ, ਜੋ ਜੋ ਵੰਜੈ ਡੀਹੜਾ, ਔਧ ਘਟੈ ਦਿਨ ਸਰੈ ਨਾਰੇ, ਵੰਜੈ ਜਿਹੜਾ ਤੇਰੇ ਕੋਲੋਂ ਦਿਨ ਜਾਂਦਾ ਪਿਆ, ਜੋ ਜੋ ਵੰਜੈ ਡੀਹੜਾ, ਸੋ ਉਮਰੇ ਹੱਥ ਪਵਨ, ਉਹ ਇੱਕ ਇੱਕ ਦਿਨ ਤੇਰੀ ਉਮਰ ਨੂੰ ਹੱਥ ਪਾਉਂਦਾ ਪਿਆ, ਤੂੰ ਆਪਣੇ ਦਿਨਾਂ ਨੂੰ ਸੰਭਾਲ, ਆਪਣੇ ਵਕਤ ਨੂੰ ਸੰਭਾਲ, ਦੇਖ ਇਹ ਸਮਾਂ ਅਜਾਈ ਨਾ ਚਲਾ ਜਾਏ। ਮੈਂ ਇਸੇ ਦੇ ਆਧਾਰ 'ਤੇ ਇੱਕ ਬੇਨਤੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਸ਼ਾਂਤ ਲਈ ਕਰਨੀ ਚਾਹਾਂਗਾ। ਜ਼ਿੰਦਗੀ ਜਨਮ ਤੋਂ ਲੈ ਕੇ ਮੌਤ ਦਾ ਨਾਮ ਨਹੀਂ, ਭਾਵੇਂ ਅਸੀਂ ਇਹਨੂੰ ਜ਼ਿੰਦਗੀ ਸਾਰੇ ਕਹਿੰਦੇ ਹਾਂ, ਮੈਂ ਵੀ ਕਹਾਂਗਾ ਕਿ ਬੰਦਾ ਇੰਨੀ ਜ਼ਿੰਦਗੀ ਭੋਗ ਕੇ ਗਿਆ, ਗੁਰੂ ਗ੍ਰੰਥ ਸਾਹਿਬ ਨੇ ਉਸ ਨੂੰ ਜ਼ਿੰਦਗੀ ਨਹੀਂ ਮੰਨਿਆ ਜਿਸ ਜ਼ਿੰਦਗੀ ਵਿੱਚ ਬੰਦਗੀ ਨਹੀਂ। ਜੇ ਬੰਦਗੀ ਨਹੀਂ, ਉਹ ਜ਼ਿੰਦਗੀ ਕਾਹਦੀ? ਇਹੀ ਲੋਕ ਕਹਿਣਗੇ ਕਿ ਬੰਦਾ ਇੰਨੇ ਸਾਲ ਜੀ ਕੇ ਗਿਆ, ਇੰਨੇ ਲੋਕ ਇਹਦਾ ਸਨਮਾਨ ਕਰਦੇ ਸਨ, ਇੰਨਾ ਇਹਦੇ ਕੋਲ ਰਾਜ ਭਾਗ। ਮੈਂ ਕਹਿੰਦਾ ਜਿਹੜਾ ਬਾਬੇ ਨਾਨਕ ਨੇ ਸਾਡੇ ਸਾਹਮਣੇ ਦਾਈਆ ਰੱਖਿਆ ਨਾ, ਦਾਈਆ ਦਾ ਅਰਥ ਮੰਜ਼ਿਲ ਕਹਿ ਲਈਏ, ਜਿਹੜਾ ਬਾਬੇ ਨਾਨਕ ਨੇ ਮੰਜ਼ਿਲ ਰੱਖੀ, ਅੱਜ ਤੱਕ ਕੋਈ ਇਨਸਾਨ ਉੱਥੋਂ ਤੱਕ ਪਹੁੰਚਿਆ ਨਹੀਂ। ਜੇ ਮੰਨ ਲਓ 100 ਸਾਲ ਬੰਦਾ ਜੀ ਕੇ ਜਾਂਦਾ, ਬੰਦਗੀ ਖੈਰ ਨਹੀਂ, ਸਿਮਰਨ ਖੈਰ ਨਹੀਂ, ਨਾਮ ਖੈਰ ਨਹੀਂ, ਰੁਪਈਏ ਬਹੁਤ ਇਕੱਠੇ ਕਰ ਲਏ, ਉਹਦਾ ਰਾਜ ਭਾਗ ਕਾਇਮ ਹੋ ਗਿਆ, ਅਤੇ ਪਿੱਛੋਂ ਭੋਗ ਵਾਲੇ ਦਿਨ ਲੱਖਾਂ ਲੋਕ ਵੀ ਆ ਗਏ, ਅਤੇ ਕੀ ਆਪਾਂ ਕਹਾਂਗੇ ਦੇਖੋ ਜੀ ਇਕੱਠ ਦੇਖ ਕੇ ਇਹਦੀ ਜ਼ਿੰਦਗੀ ਸਫਲ ਹੋ ਗਈ? ਨਹੀਂ, ਅਸੀਂ ਭਾਵੇਂ ਇਹਦੀ ਪਰਿਭਾਸ਼ਾ ਡੈਫੀਨੇਸ਼ਨ ਦੇਣ ਲੱਗ ਪਏ ਹਾਂ ਕਿ ਜਿੰਨਾ ਵੱਧ ਭੋਗ 'ਤੇ ਲੋਕ ਆਉਣ, ਕਿੰਨਾ ਬੰਦਾ ਹਰਮਨ ਪਿਆਰਾ ਸੀ। ਚੇਤੇ ਰੱਖਿਓ ਜਿੱਦਣ ਗੁਰੂ ਤੇਗ ਬਹਾਦਰ ਦੇ ਧੜ ਦਾ ਸੰਸਕਾਰ ਕੀਤਾ, ਉਦਣ ਕੇਵਲ ਭਾਈ ਲੱਖੀ ਵਣਜਾਰੇ ਦਾ ਪਰਿਵਾਰ ਹੀ ਉੱਥੇ ਸੀ, ਭੀੜ ਤਾਂ ਹੈ ਹੀ ਨਹੀਂ, ਇਕੱਠ ਤਾਂ ਹੈ ਨਹੀਂ। ਮੇਰੇ ਗੁਰੂ ਨੇ ਕਿਹਾ ਮੰਨ ਲਿਆ ਜਾਏ ਕਿ ਜੇ ਇੱਕ ਇਨਸਾਨ 100 ਸਾਲ ਛੱਡੋ, ਇਹ ਤਾਂ ਬਿਲਕੁਲ ਥੋੜ੍ਹੇ ਜਿਹੇ ਨੇ। ਮਹਾਰਾਜ ਕਹਿੰਦੇ ਨੇ ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ, 4 ਯੁੱਗ, ਅਤੇ 4 ਯੁੱਗ ਕੋਈ ਛੋਟੇ ਨਹੀਂ। 4 ਯੁੱਗਾਂ ਨੂੰ 10 ਨਾਲ ਜ਼ਰਬ ਕਰ ਲੈ, ਗੁਣਾ ਕਰ ਲੈ, ਇਹ ਜਪਜੀ ਸਾਹਿਬ ਦੀ ਪੌੜੀ ਮੈਂ ਕਹਿਣ ਲੱਗਾ। ਜੇ ਉਮਰ ਹੋਵੇ, ਪੈਸਾ ਹੋਵੇ, ਵਾਹ 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 ਹੋਵੇ, ਕੋਈ ਬੰਦਾ ਵੀ ਆਪੋਜੀਸ਼ਨ ਵਿੱਚ, ਵਿਰੋਧ ਵਿੱਚ ਨਾ ਹੋਵੇ, ਅਤੇ ਜੇ ਬੰਦਗੀ ਨਹੀਂ, ਸੱਚ ਇਹ ਉਹ ਉਮਰ ਵੀ, ਉਹ ਪੈਸਾ ਵੀ, ਅਤੇ ਦੁਨੀਆਂ ਜਾਂ ਜਸ ਵੀ, ਉਹ ਕਿਸੇ ਲੇਖੇ ਨਹੀਂ। ਮਹਾਰਾਜ ਜੀ ਨੇ ਕਿਹਾ ਜੇ 40 ਯੁੱਗ ਉਮਰ ਹੋ ਜਾਏ, 4 ਤੋਂ 40 ਯੁੱਗ ਹੋ ਜਾਏ, ਅਤੇ ਧਰਤੀ ਦਾ ਜਿੱਥੇ ਜਿੱਥੇ ਵੀ ਟੁਕੜਾ ਹੈ, ਟਾਪੂ ਹੈ, ਦੀਪ ਹੈ, ਹਰ ਟਾਪੂ 'ਤੇ ਲੋਕ ਤੇਰੇ ਨਾਮ ਤੋਂ ਜਾਣੂ ਹੋਣ, ਜਿੱਥੇ ਆਦਮ ਜਾਤ, ਮਾਨਵ ਸਰੀਰ, ਉਹ ਤੇਰੇ ਤੋਂ ਜਾਣੂ ਹੋਣ, ਜਿੱਥੇ ਤੂੰ ਜਾਏ ਲੋਕ ਲੱਖਾਂ ਦੀ ਗਿਣਤੀ ਵਿੱਚ ਤੈਨੂੰ ਦੇਖਣ ਲਈ ਆਉਣ, ਤੇ ਜਦੋਂ ਤੂੰ ਚਲਾ ਜਾਏ ਤੇਰੀ ਪਿੱਠ ਪਿੱਛੇ ਵੀ ਤੇਰੀਆਂ ਸਿਫਤਾਂ ਕਰਨ। ਜੇ ਇੰਨੀ ਉਮਰ ਲੈ ਕੇ ਇੰਨਾ ਯਸ ਲੈ ਕੇ ਵਾਹਿਗੁਰੂ ਜੀ ਦੀ ਯਾਦ ਨਹੀਂ ਆਈ ਤੇ 40 ਜੁਗਾਂ ਦੀ ਉਮਰ ਵੀ ਵਿਅਰਥ ਹੈ। ਮਹਾਰਾਜ ਜੀ ਦੇ ਬਚਨ ਨੇ ਕਿ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਔਦ ਘਟੈ ਦਿਨ ਸਰੈ ਨਾਰੇ। ਮੈਂ ਦੂਜਾ ਪੱਖ ਵੀ ਲੈ ਲਿਆ। ਮਹਾਰਾਜ ਕਹਿੰਦੇ ਨੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਾਂ ਰਖਾਏ ਕਹਿ। ਕਿਸੇ ਨੇ ਵਿਰੋਧ ਨਹੀਂ ਕੀਤਾ, ਹਰ ਕੋਈ ਕਹਿੰਦਾ ਬੜਾ ਚੰਗਾ ਚੰਗਾ ਨਾਂ ਰਖਾਏ ਕਹਿ ਯਸ ਕੀਰਤ ਜਗ ਲੇ। ਮਹਾਰਾਜ ਕਹਿੰਦੇ ਨੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਮਹਾਰਾਜ ਆਖਰ ਦੁਨੀਆਂ 'ਚ ਇੰਨੀ ਮਸ਼ਹੂਰੀ ਤੇ ਅੱਗੇ ਕੋਈ ਬਾਤ ਆਖਰ ਕੋਈ ਵੈਲਿਊ ਤਾਂ ਪਏਗੀ। ਹਾਂ ਕਹਿਣ ਲੱਗੇ ਇੰਨਾ ਕੁ ਜ਼ਰੂਰ ਹੋ ਜਾਏਗਾ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਕੀੜਿਆਂ ਵਿੱਚੋਂ ਨਿੱਕਾ ਕੀੜਾ ਬਣਾ ਕੇ ਉਹਦੇ ਉੱਤੇ ਇੱਕ ਦੋਸ਼ ਲੱਗੇਗਾ, ਤੂੰ ਇੰਨਾ ਕੁਝ ਲੈ ਕੇ ਪਰਮਾਤਮਾ ਨੂੰ ਭੁੱਲਿਆ। ਮੇਰੀ ਬੇਨਤੀ ਹੈ ਉਮਰ ਨਹੀਂ ਕੇਵਲ, ਉਮਰ ਉਹ ਹੀ ਵਿੱਚ ਲੇਖੇ ਦੇਵੇ ਜਿਹੜੀ ਬੰਦਗੀ ਵਿੱਚ ਬੀਤਦੀ ਹੈ। ਸੱਚ ਇਹਵੇ ਬਾਕੀ ਬੰਦਾ ਤਾਂ ਕੇਵਲ ਉਮਰ ਵਾਲੀ ਭੋਗ ਕੇ ਚਲਾ ਜਾਂਦਾ। ਮਹਾਰਾਜ ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ ਤੂੰ ਆਪਣੀ ਉਮਰ ਦੇ ਆਪਣੇ ਸਵਾਸਾਂ ਨੂੰ ਸੰਭਾਲ। ਅਤੇ ਇਹ ਇਕੱਲੇ ਕਿਹਾ ਨਹੀਂ, ਬੜੇ ਗੁਰੂ ਕੇ ਸਿੱਖ ਐਸੇ ਹੋਏ ਜਿਨ੍ਹਾਂ ਨੇ ਆਪਣੀ ਉਮਰ ਨੂੰ ਸੰਭਾਲਿਆ। ਦਾਸ ਅਕਸਰ ਇੱਕ ਉਦਾਹਰਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਜੀਵਨ ਵਿੱਚੋਂ ਅਰਜ਼ ਕਰਦਾ ਹੁੰਦਾ। ਮੈਂ ਸਿਰਫ ਟਿਊਕ ਮਾਤਰ, ਮੇਰੇ 7 ਮਿੰਟ ਰਹਿੰਦੇ ਨੇ, ਪੂਰੇ ਵਕਤ 'ਤੇ ਮੈਂ ਸੰਪੰਨਤਾ ਕਰਦਿਆਂ। ਦੇਖੋ ਉਸ ਮਹਾਂਪੁਰਖ ਦਾ ਨਾਮ ਆਪਾਂ ਸੁਣਿਆ, ਉਹਨਾਂ ਦੀ ਆਰਬਲਾ ਉਮਰ ਕਿੰਨੀ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦਾ ਜਨਮ ਕੱਥੂ ਨੰਗਲ ਵਿਖੇ ਹੋਇਆ, ਸੰਨ 1506 ਨੂੰ ਉਹਨਾਂ ਦਾ ਜਨਮ ਹੋਇਆ, ਸੰਨ 1518 ਨੂੰ ਗੁਰੂ ਨਾਨਕ ਸਾਹਿਬ ਨੂੰ ਉਹ ਮਿਲੇ ਨੇ 12 ਸਾਲ ਦੀ ਉਮਰ ਵਿੱਚ, ਸੰਨ 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਉਸ ਦਿਨ ਬਾਬਾ ਬੁੱਢਾ ਸਾਹਿਬ ਦੀ ਉਮਰ 98 ਸਾਲ ਦੀ ਸੀ, 98 ਸਾਲ ਦੀ ਉਮਰ। ਪਰ ਮਿਲੇ ਕਿਵੇਂ? ਮੈਂ ਉਹ ਕਰਾਮਾਤੀ ਸਾਖੀ ਵੱਲ ਨਹੀਂ ਕਿ ਗੋਦ ਵਿੱਚ ਲੈ ਲਿਆ ਅਤੇ ਬਜ਼ੁਰਗ ਹੋ ਗਏ। ਭਾਈ ਮਨੀ ਸਿੰਘੁਣਾ ਨੇ ਲਿਖਿਆ ਕਿ ਗੁਰੂ ਨਾਨਕ ਸਾਹਿਬ ਦੇ ਮਿਲਾਪ ਵੇਲੇ ਇਹਨਾਂ ਨੇ ਇੱਕੋ ਗੱਲ ਕਹੀ ਸੀ ਕੋਲ ਬੈਠ ਕੇ, ਸੰਤ ਜੀ ਮਹਾਂਪੁਰਖੋ ਕੋਈ ਰੱਬ ਦੇ ਘਰ ਦੀ ਸੁਣਾਓ, ਪਰਮਾਤਮਾ ਦੇ ਘਰ ਦੀ ਸੁਣਾਓ। ਅਤੇ ਮਹਾਰਾਜ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਬੇਟਾ ਤੂੰ ਅਜੇ ਮਾਲ ਡੰਗਰ ਚਾਰ, ਤੇਰੀ ਉਮਰ ਖੇਡਣ ਦੀ, ਤੇਰੀ ਉਮਰ ਅਜੇ ਖਾਣ ਪੀਣ ਦੀ ਆਉਣੀ ਹੈ, ਅਤੇ ਤੂੰ ਇਸ ਉਮਰ ਵਿੱਚ ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਪਰਮਾਤਮਾ ਦਾ ਜ਼ਿਕਰ ਵੀ ਕਰਨਾ ਚਾਹੀਦਾ, ਬਿਰਧ ਕਰਨਾ ਚਾਹੀਦਾ? ਕਹਿਣ ਲੱਗਾ ਸੰਤ ਜੀ ਮੌਤ ਕਿਹੜੀ ਉਡੀਕਦੀ ਹੈ ਉਮਰ ਨੂੰ, ਕੀ ਪਤਾ ਕਿ ਕਦੋਂ ਮੌਤ ਨੇ ਆ ਜਾਣਾ। ਕਿਉਂ ਬੁੱਢਾ ਕਿਹਾ? ਬੁੱਢੇ ਦੇ ਕੋਈ ਅਰਥ ਨੇ? ਕਿਉਂਕਿ ਬੰਦਾ ਹਮੇਸ਼ਾ ਭਵਿੱਖ ਲਈ ਜੀਂਦਾ ਹੈ, ਬੀਤੇ ਲਈ ਨਹੀਂ ਜੀਂਦਾ। ਜੋ ਗਿਆ ਉਹ ਗਿਆ, ਜੇ ਮਾਂ ਦੀ ਕੁੱਖ ਵਿੱਚ ਬੱਚਾ ਹੈ ਤੇ ਉਹ ਵੀ ਭਵਿੱਖ ਦੇ ਸੁਪਨੇ ਲੈਂਦੀ ਏ ਕਿ ਜੋ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਭਵਿੱਖ ਦੇ ਸੁਪਨੇ ਲੈ ਰਹੀ ਹੈ ਮੇਰੇ ਘਰ ਪੁੱਤਰ ਜਨਮ ਲਏਗਾ। ਬੱਚਾ ਪੰਘੂੜੇ ਵਿੱਚ ਹੁੰਦਾ ਤੇ ਜਦੋਂ ਬੋਲਣਾ ਸ਼ੁਰੂ ਕਰਦਾ ਤੇ ਮਾਪੇ ਕਹਿਣ ਲੱਗ ਪੈਂਦੇ ਨੇ ਪੁੱਤਰ ਰਾਜਾ ਬਣੇਗਾ, ਡਾਕਟਰ ਬਣੇਗਾ, ਹਾਲਾਂਕਿ ਉਹਨੂੰ ਬੋਲਣਾ ਵੀ ਨਹੀਂ ਆਉਂਦਾ। ਉਹ ਆਏ ਮਹਿਮਾਨਾਂ ਨੂੰ ਦੱਸਣ ਲੱਗ ਪੈਂਦਾ ਮੈਂ ਤਾਂ ਵਕੀਲ ਬਣਾਂਗਾ, ਮੈਂ ਡਾਕਟਰ ਬਣਾਂਗਾ। ਇਹਦਾ ਮਤਲਬ ਭਵਿੱਖ ਉਹਦੇ ਖਾਨੇ 'ਚ ਪਾ ਦਿੱਤਾ। ਆਉਣ ਵਾਲੇ ਦਿਨਾਂ ਦੀ ਗੱਲ, ਜਦੋਂ ਉਹ ਪੜ੍ਹਾਈ ਸ਼ੁਰੂ ਕਰਦਾ ਤੇ ਉਹ ਆਪਣੀ ਜੌਬ ਬਾਰੇ ਸੋਚਣ ਲੱਗ ਪੈਂਦਾ ਮੈਂ ਆਹ ਨੌਕਰੀ ਕਰਾਂਗਾ, ਆਹ ਕਮਾਈ ਕਰਾਂਗਾ। ਜਦੋਂ ਉਹਦੇ 'ਤੇ ਜਵਾਨੀ ਦੇ ਦਿਨ ਆਉਂਦੇ ਨੇ ਕਮਾਈ ਕਰਨ ਲੱਗਦਾ ਤੇ ਉਦੋਂ ਇੱਕ ਸ਼ਬਦ ਕਹਿੰਦਾ ਮਨਾ 4 ਦਿਨ ਰੱਜ ਕੇ ਕਮਾ ਲੈ, ਬੁਢੇਪੇ ਵਿੱਚ ਆਰਾਮ ਨਾਲ ਬੈਠ ਕੇ ਖਾਂਗੇ। ਮੇਰੀ ਬੇਨਤੀ ਵੱਲ ਤਵੱਜੋ ਦਿਆ ਜੇ। ਬਚਪਨ ਵਿੱਚ ਜਵਾਨੀ ਦੇ ਸੁਪਨੇ ਨੇ, ਜਵਾਨੀ ਵਿੱਚ ਬੁਢੇਪੇ ਦੇ ਸੁਪਨੇ ਨੇ, ਪਰ ਇਹ ਮਨੁੱਖ ਦੀ ਸਾਈਕੀ ਹੈ ਕਿ ਜਦੋਂ ਬੰਦਾ ਬੁਢੇਪੇ ਵੀ ਜਾਂਦਾ ਉਦੋਂ ਬਹੁਤ ਘੱਟ ਨੇ ਜਿਹੜੇ ਇਹ ਗੱਲ ਕਰਦੇ ਨੇ ਕਿ ਮੌਤ ਆਉਣ ਵਾਲੀ ਹੈ। ਅਕਸਰ ਬੁਢੇਪੇ ਵਿੱਚ ਗਏ ਹੋਏ ਬੰਦੇ ਜਵਾਨੀ ਦੇ ਦਿਨਾਂ ਦੀ ਗੱਲ ਕਰਦੇ। ਇਹ ਮਨੁੱਖ ਦੀ ਸਾਈਕੀ ਇਹਦਾ ਅੰਦਰ ਹੈ। ਜਵਾਨੀ ਵਿੱਚ ਬੁਢੇਪੇ ਦੀ ਗੱਲ ਹੈ, ਪਰ ਬੁਢੇਪੇ ਤੋਂ ਅੱਗੇ ਗੱਲ ਨਹੀਂ ਕਰਦਾ ਕਿਉਂਕਿ ਅੱਗੇ ਮੌਤ ਦਿਸਦੀ ਏ। ਇਹੀ ਕਾਰਨ ਕਿ ਬੁੱਢੇ ਬਜ਼ੁਰਗ ਅਕਸਰ ਜਦੋਂ ਮਿਲਣਗੇ ਉਹ ਜਵਾਨੀ ਦੀਆਂ ਗੱਲਾਂ ਕਰਨਗੇ। ਸੱਚ ਏਵੇ ਜਿਹੜੀ ਗੱਲ ਬੁੱਢੇਪੇ ਵਿੱਚ ਕਰਨੀ ਚਾਹੀਦੀ ਹੈ ਮੌਤ ਦੀ, ਉਹ ਬਾਬੇ ਬੁੱਢੇ ਨੇ 12 ਸਾਲ ਦੀ ਉਮਰ ਵੀ ਸਮਝ ਲਈ ਹੈ, ਉਹਨੂੰ ਸਮਝ ਪਏਗੀ ਮੌਤ ਨੇੜੇ ਹੈ। ਮਹਾਰਾਜ ਜੀ ਨੇ ਕਿਹਾ ਬੇਟਾ ਉਮਰ ਬੱਚਿਆਂ ਵਾਲੀ, ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਨਾ ਹੈ। ਮੈਂ ਤਾਂ ਬੇਨਤੀ ਕਰਨ ਲੱਗਾ, ਗੁਰੂ ਨਾਨਕ ਨੇ ਸੀਨੇ ਨਾਲ ਲਾਇਆ ਆਪਣੇ ਸੀਨੇ ਦਾ ਖਜ਼ਾਨਾ, ਉਹਦੇ ਅੰਦਰ ਛੂਹ ਲਾ ਦਿੱਤੀ। ਸੱਚ ਏਵੇ 1518 ਨੂੰ ਬਾਬਾ ਬੁੱਢਾ ਸਾਹਿਬ ਮਿਲੇ ਨੇ, ਭਾਈ ਗੁਰਦਾਸ ਸਾਹਿਬ ਨੇ ਅੱਧੀ ਤੁਕ ਦਿੱਤੀ ਹੈ। ਅਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮੰਤਿਆ ਵੈ, ਬੂੜਾ ਤੇ ਬੁੱਢਾ, ਭਾਈ ਬੂੜੇ ਤੋਂ ਭਾਈ ਬੁੱਢਾ ਬਣਿਆ। ਕਹਿਣ ਲੱਗੇ 1518 ਤੋਂ ਲੈ ਕੇ 1631 ਤੱਕ ਉਹ ਮਹਾਂਪੁਰਖ ਇਸ ਸੰਸਾਰ ਵਿੱਚ ਜੀ ਕੇ ਗਏ ਨੇ। 125 ਸਾਲ ਉਹਨਾਂ ਆਪਣੀ ਆਰਬਲਾ ਭੋਗੀ ਹੈ। 125 ਸਾਲਾਂ ਵਿੱਚੋਂ 113 ਸਾਲ ਸਿਰਫ ਗੁਰੂ ਨਾਨਕ ਦੀ ਸਿੱਖੀ ਕਮਾਈਏ। ਸੱਚ ਏਵੇ ਕਿ 5 ਗੁਰੂ ਸਾਹਿਬਾਨਾਂ ਨੂੰ ਤਿਲਕ ਦਿੱਤਾ, ਮੱਥਾ ਟੇਕਿਆ, ਬਾਬੇ ਨੇ ਕਦੀ ਬਰਾਬਰ ਗੱਦੀ ਨਾ ਲਾਈ, ਉਹ ਗੁਰੂ ਦੇ ਚਰਨਾਂ ਵਿੱਚ ਹੀ ਬੈਠਾ ਹੈ। ਕਿੱਡੀ ਵੱਡੀ ਕਮਾਈ ਹੈ, ਆਪਣੀ ਉਮਰ ਨੂੰ ਸੰਭਾਲਿਆ। ਮੈਂ ਤਾਂ ਟਿਊਕ ਮਾਤਰ ਚੱਲਿਆ, ਮੈਂ ਮੁਕੰਮਲ ਜੀਵਨ ਨਹੀਂ ਕਿਹਾ। ਜੇ ਕਿਤੇ ਬਾਬਾ ਬੁੱਢਾ ਸਾਹਿਬ ਦਾ ਮੁਕੰਮਲ ਜੀਵਨ ਪੜ੍ਹੋ ਤਾਂ ਸੱਚ ਇਹ ਕਹਿਣਾ ਪਏਗਾ ਕਿ ਸਿੱਖੀ ਦੀ ਖਾਦ ਇਸ ਤੋਂ ਅੱਗੇ ਕੋਈ ਨਹੀਂ। ਗੁਰੂ ਅਮਰਦਾਸ ਜੀ ਨੇ ਸ਼ਬਦ ਕਹੇ ਸਨ, ਜਿਸ ਵਕਤ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਸੰਨ ਲਾਈ ਪਿੰਡ ਬਾਸਰ ਕੇ, ਅਤੇ ਗੁਰੂ ਅਮਰਦਾਸ ਜੀ ਨੂੰ ਬਾਹਰ ਲਿਆਂਦਾ, ਅਤੇ ਮਹਾਰਾਜ ਜੀ ਨੇ ਕਿਹਾ ਤੁਹਾਨੂੰ ਪਤਾ ਹੈ ਕਿ ਦਰਵਾਜ਼ਾ ਨਹੀਂ ਖੋਲ੍ਹਣਾ। ਉਹਨੇ ਕਿਹਾ ਮਾਲਕ ਸਿੱਖ ਹਾਂ, ਪਹਿਲਾਂ ਤੁਹਾਡਾ ਹੁਕਮ ਮੰਨਿਆ, ਮੈਂ ਦਰਵਾਜ਼ਾ ਨਹੀਂ ਖੋਲ੍ਹਿਆ, ਬਾਹਰ ਦੇ ਦਰਵਾਜ਼ੇ ਬੰਦ ਹੀ ਰਹਿਣ ਦਿੱਤੇ, ਮੈਂ ਤਾਂ ਅੰਦਰ ਸੰਨ ਲਾ ਕੇ ਆਇਆ। ਹੱਸ ਕੇ ਕਹਿਣ ਲੱਗੇ ਬੁੱਢਿਆ ਤੈਨੂੰ ਅੰਦਰ ਦੀ ਭੇਤ, ਅੰਦਰ ਦੀ ਸਮਝ ਕਹੇ, ਬਾਹਰ ਦੇ ਦਰਵਾਜ਼ੇ ਬੰਦ ਹੋਣ ਤੋਂ ਬਿਨਾਂ ਅੰਦਰ ਦਾ ਦਰਵਾਜ਼ਾ ਖੁੱਲ੍ਹਦਾ ਹੀ ਨਹੀਂ। ਬਾਹਰ ਦੇ ਬੰਦ ਨੇ ਸੰਨ ਲਾਈ ਅਤੇ ਬਾਹਰ ਨਿਕਲ ਕੇ ਗੁਰੂ ਅਮਰਦਾਸ ਜੀ ਨੇ ਕੀ ਕਿਹਾ, ਸੰਗਤ ਨੇ ਕਿਹਾ ਧੰਨ ਭਾਈ ਬੁੱਢਾ ਜਿੰਨੇ ਗੁਰੂ ਲੱਦਾ, ਅਤੇ ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਕਹਿਣ ਲੱਗੇ ਇਹ ਸਿੱਖੀ ਕੋ ਬੋਹਿਤ ਭਾਰਾ, ਇਹ ਸਿੱਖੀ ਦਾ ਜਹਾਜ਼ ਹੈ। ਬਾਬਾ ਬੁੱਢਾ ਸਾਹਿਬ ਪਵਜਲ ਤੇ ਕਰ ਹੈ ਨਿਸਤਾਰਾ, ਸਿੱਖੀ ਅਵਧਨਾ ਇਸ ਤੇ ਪਰੈ, ਅਵਧ ਦਾ ਅਰਥ ਹੱਦ ਸੀਮਾ, ਇਹ ਸਿੱਖੀ ਦੀ ਸੀਮਾ ਹੈ। ਨਾਮ ਲੈਤ ਗਨ ਬਿਘਨ ਸੋ ਹਰੈ, ਜਿਹੜਾ ਬਾਬੇ ਬੁੱਢੇ ਦਾ ਨਾਮ ਲਏਗਾ ਉਹਦੇ ਪਾਪ ਵੀ ਸੜ ਜਾਣਗੇ। ਹੁਣ ਇਹਨੂੰ ਸ਼ਰਧਾ ਦੀ ਨਜ਼ਰ ਨਾਲ ਦੇਖਿਓ, 113 ਸਾਲ ਸਿੱਖੀ ਕਮਾਈ, ਇੰਨੀ ਜ਼ਿੰਦਗੀ ਸੰਭਾਲੀ। ਸੱਚ ਏਵੇ ਦਿਨ ਵੀ ਵਿਅਰਥ ਨਹੀਂ ਜਾਣ ਦਿੱਤਾ, ਰਾਤ ਵੀ ਵਿਅਰਥ ਨਹੀਂ ਜਾਣ ਦਿੱਤੀ, ਅਤੇ ਜਦੋਂ ਅੰਤਲਾ ਸਵਾਸ ਨਿਕਲਿਆ ਅਤੇ ਬਾਬਾ ਸਾਹਿਬ ਦਾ ਸੀਸ ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਗੋਦੀ ਵੀ ਸੀ, ਅਤੇ ਸਵਾਸ ਨਿਕਲਦਿਆਂ ਪਹਿਲਾ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਸਿੱਖੋ ਵਧਾਈ ਹੋਵੇ। ਪਹਿਲਾ ਸ਼ਬਦ ਸੀ ਵਧਾਈ ਹੋਵੇ। ਮਹਾਰਾਜ ਬਾਬਾ ਜੀ ਦਾ ਚਲਾਣਾ ਆਪ ਵਧਾਈ, ਕਹਿਣ ਲੱਗੇ ਬਾਜ਼ੀ ਜਿੱਤ ਕੇ ਜਾਣ ਵਾਲਿਆਂ ਨੂੰ ਵਧਾਈ ਮਿਲਦੀ ਹੈ, ਰੋਣਾ ਉਹਨਾਂ ਨੂੰ ਹੀ ਪੈਂਦਾ ਜਿਹੜੇ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ। ਇਹ ਜਿੱਤ ਕੇ ਗਏ ਨੇ, ਜਿੱਤੇ ਹੋਏ ਨੂੰ ਵਧਾਈ ਹੈ। ਮੈਂ ਪ੍ਰਕਰਨ ਇਹਤੇ ਸੰਕੋਚ ਨਾ, ਪਰ ਮੈਂ ਲੜੀ ਇਹ ਕੱਲ੍ਹ ਨੂੰ ਸਵੇਰ ਦੇ ਦੀਵਾਨ ਵਿੱਚ ਇਹੀ ਸ਼ੁਰੂ ਰੱਖਾਂਗਾ ਕਿ ਔਦ ਘਟੈ ਦਿਨ ਸੁਰੈ ਨਾਰੇ, ਜੇ ਨਹੀਂ ਬੰਦਗੀ ਤਾਂ ਫਿਰ ਦੇਖੋ ਉਮਰ ਇਸ ਤਰ੍ਹਾਂ ਨਿਕਲਦੀ, ਜੇ 10 ਬਾਲ ਤਨ ਔਦ ਘਟੈ, 20 ਸਰਵਨ ਤੀਸਾਂ ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪੱਖ ਕਿਸੇ ਚੱਲ ਪਿਆ ਬੈਕ, 85 ਪੱਖ ਕਿਸੇ 60 ਕੇ ਬੁਢੇਪਾ ਆਵੈ, 70 ਕਾ ਮਤਕੀਨ ਅਸੀਆਂ ਕਾ ਵਿਵਹਾਰ ਨਾ ਪਾਵੈ, 90 ਕਾ ਸੇਜਾਸਨੀ ਮੂਲ ਨਾ ਜਾਣੈ ਆਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਵੇਂ ਕਾ ਧੌਲ ਹਰ। ਇਸੇ ਲੜੀ ਨੂੰ ਇੱਥੇ ਮੈਂ ਸੰਕੋਚਨਾ, ਕਿਉਂਕਿ ਭਾਈ ਸਾਹਿਬ ਨੇ ਜੋ ਸਮਾਂ ਅਤੇ ਚਾਹੀਦਾ ਵੀ ਹੈ ਵਕਤ ਵਿੱਚ ਰਹਿਣਾ, ਇਹਨਾਂ ਦਾ ਧੰਨਵਾਦ। ਮੈਂ ਮੁਕੰਮਲ ਪੂਰੇ ਟਾਈਮ 'ਤੇ ਸਮਾਪਤੀ ਕੀਤੀ ਹੈ, ਪਰ ਲੜੀ ਸਮਾਪਤ ਨਹੀਂ। ਇਹ ਰਾਤ ਨੂੰ ਚੇਤੇ ਰੱਖਿਓ ਵੀ ਕੱਲ੍ਹ ਆਪਾਂ ਕੀ ਕਥਾ ਕੀਤੀ ਹੈ, ਅਤੇ ਸਵੇਰੇ ਇਸੇ ਲੜੀ ਨੂੰ ਅੱਗੇ ਤੋਰਾਂਗੇ। ਔਦ ਘਟੈ ਦਿਨ ਸੁਰੈ ਨਾਰੇ, ਮਨ ਗੁਰਮਿਲ ਕਾ ਸਵਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।